हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। राम चरित मानस ग्रंथ की कथा नूं आप जी श्रवण कर रहे सी। इतिहास इथों तक पहुंचा है कि भगवान रामचंद्र जी जनकपुरी दे विच पहुंचे हुए ने। विश्वामित्र दा ते राजे जनक जी दा वार्तालाप हो रहा है। राजा जनक जी ने आख्या है विश्वामित्र जी नूं कहिंदे ने कि जदों दा मैं इन्हां नूं भाव के राम नूं वेख्या है उदों दा ही मेरा मन मजबूर हो गया है। उन्हें ब्रह्म सुख नूं त्याग दिता है। कृपा करके दसो कि यह जिहड़े दोवें राजकुमार ने यह कौन ने। कल इथों तक कथा पहुंची सी, अज इथों अगे मैं प्रारंभ करदा हां। कह मुन बिहस कयो नृपनीका बचन तुमार न होए अलीका। उस वेले विश्वामित्र जी ने हस के आख्या के हे राजा तुसी जेड़ी गल करदे हो ओ ठीक है। तुहाडी गल कदे किसे प्रकार दे नाल झूठी नहीं हो सकदी। ए प्रिय सबै जहां लग प्राणी मन मुस्काहे राम सुन बाणी। विश्वामित्र ने आख्या है भगवान राम जी दे बारे कहिंदे ने कि जिथों तक भी प्राणी वसदे ने संसार दे विच उथों तक ये सारयां दे प्यारे ने। जदों भगवान राम दे बारे ऐसा आख्या ते उस वेले मुनि दे भेद भरी गल नूं सुन के फिर भगवान जी मन ही मन दे विच मुस्कुराउण लगे। रग कोल मन दशरथ के जाए मामहित लाग नरेश पठाए। विश्वामित्र जी फिर कहिंदे ने कि ए रघु कुल दे श्रोमणी जेड़े राजा दशरथ ने उन्हां दे पुत्र ने ते मेरे हित दे वास्ते राजे दशरथ ने मेरे नाल इन्हां दोवां नूं कल्लिया। राम लखन दो बंद बर रूप सील बल धाम मम राख्यो सब साख जग जिते असुर संग राम। विश्वामित्र जी कहिंदे ने कि रामचंद्र तेना दे नाल जेड़े छोटे प्राता इन्हां दे लक्ष्मण ने ए दोवां दा बहुत श्रेष्ठ रूप है। इस तों इलावा सील ते ताकत दे बल दे ए दोवें करने सारा जगत साखी है इस गल दी कि इन्हां दोवां ने युद्ध दे विच रणभूमि दे विच राक्षसां नूं जित के ते मेरे जग दी रक्षा कीती। इस प्रकार दी जिहड़ी गल है ओ राजा जनक जी नूं विश्वामित्र ने आखी है भाव के भगवान राम जी दे बारे ते लक्ष्मण दे बारे उन्हां ने इस प्रकार दे नाल राजा जनक जी नूं आखिया। ਕਿਹਾ ਰਿਸ਼ੀ ਨੇ ਗੱਲ ਤੁਹਾਡੀ ਝੂਠ ਨਹੀਂ ਸਤਵਾਦੀ ਠੀਕ ਨਿਗਮ ਦੇ ਵਾਕ ਮੁਤਾਬਕ ਇਹ ਹੈ ਆਦ ਜੁਗਾਦੀ ਸੁਣ ਕੇ ਪ੍ਰਭ ਰਿਸ਼ सुन के प्रभु ऋषि दी गल नू मन ही मन मुस्काया। राम लखन दशरथ नृप नंदन रिखी मुहु फुरमाया। मेरी खातर दशरथ नंदन विच जंगल दे आए। यज्ञ होम रखखन रगबर दैत दुष्ट इनकाए। किते ताड़का किते सबाहु किते मरीच निकारा। किते बीज न मिले असुरदा ए है असर संघारा। पाव के इन्हां ने दैंता दा विनाश कीता है। पाव के मरीच सबाहु ते ताड़का वर्गे जेडे भयानक दैंत ने उन्हां दा बीज तक नहीं मिलदा। इस प्रकार दे नाल विश्वामित्र ने इन्हां दोवां दे बारे जानकारी दित्ती है राजा जनक जी नूं। मुन तव चरण देख कह राऊ कह न सक्यों निज पुन प्रभाऊ। उस वेले हथ जोड़ के राजा जनक जी ने आख्या के हे ऋषि वर हे मुनि जी तुहाडे चरणा दा दर्शन करके मैं अपने पुन्ना दा प्रभाव तुहाडे सामने बयान नहीं कर सकदा। सुंदर श्याम गौर दो प्राता आनंद हूं के आनंद दाता। राजा कहिंदे ने राजा जनक जी कहिंदे ने के सोने ते सांवले ते गोरे दोवे भरा आनंद नूं वी मानो के अगों आनंद देण वाले ने। इन कै प्रीत परस पर पावन कह न जाए मन भाव सुहावन। इन्हां दी जिहड़ी अपनी प्रीत है ਉਹ ਬਹੁਤ ਹੀ ਜ਼ਿਆਦਾ ਪਵਿੱਤਰ ਹੈ। ਇਸ ਤੋਂ ਇਲਾਵਾ ਬੜੀ ਸੁਹਾਵਣੀ ਹੈ ਤੇ ਹਮੇਸ਼ਾ ਮਨ ਨੂੰ ਚੰਗੀ ਲੱਗਣ ਵਾਲੀ ਹੈ। ਕਹਿਣਾ ਜਾਏ ਮਨ ਭਾਵ ਸੁਹਾਵਣ ਪਰ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਮੈਂ ਕੁਝ ਕਹਿ ਰਿਹਾ। ਸੁਣੋ ਨਾਥ ਕਾਹ ਮੁਦਤ ਬਦੇਹੂ ਬ੍ਰਹਮ ਜੀਵ ਇਹ ਸਹਸ ਸਨੇਹੂ। ਉਸ ਵੇਲੇ ਰਾਜਾ ਜਨਕ ਜੀ ਨੇ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਹੋ ਕੇ ਆਖਿਆ ਹੈ ਵਿਸ਼ਵਾਮਿੱਤਰ ਨੂੰ। ਕਹਿੰਦੇ ਨੇ ਕਿ ਹੇ ਨਾਥ ਜੀ ਹੇ ਸਵਾਮੀ ਜੀ ਸੁਣੋ ਬ੍ਰਹਮ ਤੇ ਜੀਵ ਦੇ ਵਾਂਗ ਇਹਨਾਂ ਦੇ ਵਿੱਚ ਸੁਭਾਵਿਕ ਹੀ ਪ੍ਰੇਮ ਹੈ। ਪੁੰਨ ਪੁੰਨ ਪ੍ਰਭੈ ਚਿਤਵ ਨਰ ਨਾਹੂ ਪੁਲਕ ਗਾਤ ਓ ਅਧਿਕ ਓ ਛਾਹੂ। ਰਾਜਾ ਜਨਕ ਜੀ ਬਾਰ ਬਾਰ ਭਗਵਾਨ ਰਾਮ ਚੰਦਰ ਜੀ ਦੇ ਵੱਲ ਦੇਖਦੇ ਨੇ ਤੇ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਬਹੁਤ ਹੀ ਜ਼ਿਆਦਾ ਰੋਮਾਂਚਿਤ ਹੋ ਗਿਆ। ਇਸ ਤੋਂ ਇਲਾਵਾ ਹਿਰਦੇ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਪੈਦਾ ਹੋ ਗਿਆ। ਮੁਨੈ ਪ੍ਰਸੰਸ ਨਾਏ ਪਦ ਸੀਸ ਚਲਿਓ ਲਵਾਏ ਨਗਰ ਅਵਨੀਸ। ਉਸ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਵਿਸ਼ਵਾਮਿੱਤਰ ਮੁਨੀ ਦੀ ਬੜੀ ਪ੍ਰਸ਼ੰਸਾ ਕੀਤੀ ਹੈ ਰਾਜਾ ਜਨਕ ਨੇ ਤੇ ਫਿਰ ਉਹਨਾਂ ਦੇ ਚਰਨਾਂ ਤੇ ਸਿਰ ਨਿਵਾ ਕੇ ਉਹ ਬੇਨਤੀ ਕਰਕੇ ਰਾਜਾ ਜਨਕ ਜੀ ਉਹਨਾਂ ਨੂੰ ਆਪਣੇ ਨਗਰ ਦੇ ਅੰਦਰ ਲੈ ਕੇ ਚਲੇ ਗਏ। ਸੁੰਦਰ ਸਦਨ ਸੁਖਦ ਸਭ ਕਾਲਾ ਤਹਾਂ ਬਾਸ ਲੈ ਦੀਨ ਦਿਆਲਾ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਉਹ ਸੋਹਣੇ ਮਹਿਲ ਦੇ ਵਿੱਚ ਰਾਜਾ ਲੈ ਕੇ ਉਹਨਾਂ ਨੂੰ ਪਹੁੰਚਿਆ ਤੇ ਉਹਨਾਂ ਸਾਰਿਆਂ ਦਾ ਡੇਰਾ ਉੱਥੇ ਲਵਾਇਆ ਹੈ ਉਸ ਮਹਿਲ ਦੇ ਵਿੱਚ ਜਿਹੜਾ ਭਾਵ ਕਿ ਹਰ ਇੱਕ ਮੌਸਮ ਦੇ ਵਿੱਚ ਹਰ ਇੱਕ ਰੁੱਤ ਦੇ ਵਾਸਤੇ ਸੁਖਦਾਇਕ। ਇਸ ਪ੍ਰਕਾਰ ਦੇ ਨਾਲ ਰਾਜੇ ਜਨਕ ਜੀ ਨੇ ਭਗਵਾਨ ਜੀ ਦਾ ਲਕਸ਼ਮਣ ਦਾ ਮੁਨੀਆਂ ਦਾ ਤੇ ਵਿਸ਼ਵਾਮਿੱਤਰ ਦਾ ਡੇਰਾ ਲਵਾਇਆ। ਹੇਰ ਖੇ ਮੁਨ ਪੁੰਨ ਤੁਹਾਡਾ ਜਨਕ ਜੀਵ ਕਿਮ ਵਰਨੇ ਸੁੰਦਰ ਸ਼ਾਮ ਗੌਰ ਦੋਇ ਪਾਈ ਪਰਸੇ ਦਰਸ ਤੁਧ ਪਰਨੇ ਬ੍ਰਹਮ ਜੀਵ ਵਤ ਪ੍ਰੇਮ ਨੇਮ ਵਿੱਚ ਜਕੜੇ ਦੋਵੇਂ ਪਾਈ। ਉਸਤਤ ਸੁਣ ਸੁਣ ਜਨਕ ਪ੍ਰਭੂ ਦੀ ਸ਼ਰਧਾ ਅਧਿਕ ਵਧਾਈ ਰਾਜ ਭਵਨ ਵਿੱਚ ਨਾਲ ਲਿਜਾ ਕੇ ਡੇਰੇ ਜਨਕ ਲਗਾਏ ਧਨ ਭਾਗ ਸਨ ਰਾਜ ਭਵਨ ਦੇ ਜਿਸ ਵਿੱਚ ਰਗ ਭਰ ਆਏ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਉਸ ਰਾਜ ਭਵਨ ਦੇ ਧੰਨ ਭਾਗ ਸਨ ਜਿੱਥੇ ਕਿ ਭਗਵਾਨ ਨੇ ਆਪਣਾ ਡੇਰਾ ਲਾ ਦਿੱਤਾ ਹੈ, ਕਿਉਂਕਿ ਜਿੱਥੇ ਭਗਵਾਨ ਜਿੱਥੇ ਸਤਿਗੁਰੂ ਡੇਰਾ ਲਾਉਂਦਾ ਹੈ ਉੱਥੇ ਹਰ ਇੱਕ ਜਗ੍ਹਾ ਸੁਹਾਵਣੀ ਬਣ ਜਾਂਦੀ ਹੈ। ਸੋ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਉਹ ਧਰਤੀ ਹਰਿਆਵਲ ਦੇ ਨਾਲ ਭਰ ਜਾਂਦੀ ਹੈ ਜਿੱਥੇ ਕਿ ਸਤਿਗੁਰੂ ਆਪਣੇ ਪਾਕ ਪਵਿੱਤਰ ਚਰਨਾਂ ਨੂੰ ਪਾ ਦਿੰਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਨ ਸੁਹਾਵਣਾ ਤੇ ਸੋਭਾ ਵਾਲਾ ਬਣ ਜਾਂਦਾ ਹੈ ਜਿੱਥੇ ਪਿਆਰਾ ਸਤਿਗੁਰੂ ਭਗਵਾਨ ਆਣ ਕੇ ਬੈਠ ਜਾਂਦਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਹਰਪਾਲ ਸਿੰਘ ਜੀ ਬੇਦੀ ਬਿਆਨ ਕਰਦੇ ਨੇ ਕਿ ਜਿਹੜੇ ਰਾਜ ਮਹਿਲ ਦੇ ਵਿੱਚ ਭਗਵਾਨ ਰਾਮ ਜੀ ਨੇ ਆਪਣਾ ਡੇਰਾ ਲਾਇਆ ਹੈ ਉੱਥੇ ਬਹੁਤ ਵੱਡੇ ਭਾਗਾਂ ਵਾਲਾ ਬਣ ਗਏ। ਕਰ ਪੂਜਾ ਸਭ ਬਿਦ ਸੇਵਕਾਈ, ਗਯੋ ਰਾਉ ਗ੍ਰਹਿ ਬੇਦਾ ਕਰਾਈ। ਇਸ ਤੋਂ ਮਗਰੋਂ ਰਾਜਾ ਜਨਕ ਜੀ ਨੇ ਹਰ ਇੱਕ ਪ੍ਰਕਾਰ ਦੇ ਨਾਲ ਪੂਜਾ ਕੀਤੀ ਹੈ, ਸੇਵਾ ਕੀਤੀ ਹੈ ਤੇ ਫਿਰ ਆਗਿਆ ਲੈ ਕੇ ਰਾਜਾ ਜਨਕ ਜੀ ਉਥੋਂ ਆਪਣੇ ਮਹਿਲਾਂ ਨੂੰ ਪਰਤ ਗਏ। ਰਿਸ਼ੈ ਸੰਗ ਰਗ ਬਾਂਸ ਮਨ, ਕਰ ਭੋਜਨ ਬਿਸ ਰਾਮ, ਬੈਠੇ ਪ੍ਰਭ ਪ੍ਰਾਤ ਸਹਿਤ ਦਿਵਸ ਰਾਇਕ ਜਾਮ। ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਘੂਕੁਲ ਦੇ ਜਿਹੜੇ ਸ਼੍ਰੋਮਣੀ ਭਗਵਾਨ ਰਾਮ ਚੰਦਰ ਜੀ ਨੇ ਉਹਨਾਂ ਨੇ ਰਿਸ਼ੀਆਂ ਦੇ ਨਾਲ ਮਿਲ ਕੇ ਭੋਜਨ ਕੀਤਾ, ਇਸ ਤੋਂ ਬਾਅਦ ਆਰਾਮ ਕੀਤਾ, ਵਿਸਰਾਮ ਕੀਤਾ ਤੇ ਫਿਰ ਆਪਣੇ ਛੋਟੇ ਭਰਾ ਲਛਮਣ ਦੇ ਸਮੇਤ ਇੱਕ ਜਗ੍ਹਾ ਦੇ ਉੱਤੇ ਬੈਠ ਗਏ ਨੇ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਕਰੀਬ ਪਹਿਰ ਦਿਨ ਰਹਿ ਗਿਆ ਸੀ, ਬਾਕੀ ਦਿਨ ਬਤੀਤ ਹੋ ਗਿਆ ਸੀ। ਪੂਜਾ ਕਰਨ ਕਰਾਵਣ ਮਗਰੋਂ ਜਨਕ ਮਹਿਲ ਵਿੱਚ ਆਇਆ, ਰਿਸ਼ੀ ਮੁਨੀ ਬਿਪ ਦੇਵਾਂ ਦੇ ਸੰਗ ਰਘੁਬਰ ਭੋਜਨ ਪਾਇਆ। ਵਿਸ਼ਵਾਮਿੱਤਰ ਰਘੁਬਰ ਅਰ ਲਛਮਣ ਬਿਪਰ ਮੁਨੀਸ਼ਰ ਸਾਰੇ ਬੈਠੇ ਕਰਨ ਪ੍ਰਸੰਗ ਪਰਸ ਪਰ ਰਾਜ ਭਵਨ ਵਿੱਚ ਕਾਰੇ। ਇਹ ਸਾਰੇ ਦੇ ਸਾਰੇ ਰਾਜ ਭਵਨ ਦੇ ਵਿੱਚ ਬੈਠੇ ਸਨ ਤੇ ਪਰਸਪਰ ਇੱਕ ਦੂਜੇ ਦੇ ਨਾਲ ਬਚਨ ਬਿਲਾਸ ਕਰ ਰਹੇ ਸਨ। ਲਖਣ ਹਿਰਦੈ ਲਾਲ ਸਾ ਬਿਸੇਖੀ, ਜਾਏ ਜਨਕਪੁਰ ਆਇਆ ਦੇਖੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਲਛਮਣ ਦੇ ਹਿਰਦੇ ਦੇ ਵਿੱਚ ਇੱਕ ਬਹੁਤ ਵੱਡੀ ਲਾਲਸਾ ਪੈਦਾ ਹੋਈ ਹੈ। ਲਛਮਣ ਸੋਚਣ ਲੱਗਾ ਕਿ ਮੈਨੂੰ ਚਾਹੀਦਾ ਕਿ ਮੈਂ ਇਸ ਸਾਰੀ ਜਨਕਪੁਰੀ ਨੂੰ ਇੱਕ ਵਾਰੀ ਦੁਬਾਰਾ ਚੰਗੇ ਤਰੀਕੇ ਦੇ ਨਾਲ ਵੇਖ ਕੇ ਆਵਾਂ। ਪ੍ਰਭ ਪੈ ਬਹੁਰ ਮੁਨੈ ਸਕ ਚਾਹੀ, ਪ੍ਰਗਟਨ ਕਹਿ ਮੁਨੈ ਮੁਸ ਕਾਹੀ। ਇੱਕ ਪਾਸੇ ਤੇ ਭਗਵਾਨ ਰਾਮ ਚੰਦਰ ਜੀ ਦਾ ਡਰ ਸੀ ਤੇ ਦੂਜੇ ਪਾਸੇ ਮੁਨੀ ਵਿਸ਼ਵਾਮਿੱਤਰ ਤੋਂ ਵੀ ਸੰਕੋਚ ਕਰਦਾ ਸੀ ਲਛਮਣ, ਇਸ ਕਰਕੇ ਉਹਨੇ ਪ੍ਰਗਟ ਰੂਪ ਦੇ ਵਿੱਚ ਆਪਣੀ ਇੱਛਾ ਨੂੰ ਪ੍ਰਗਟ ਨਾ ਕੀਤਾ, ਪਰ ਮਨ ਹੀ ਮਨ ਦੇ ਵਿੱਚ ਉਹ ਮੁਸਕਰਾ ਰਹੇ ਨੇ, ਖੁਸ਼ ਹੋ ਰਹੇ ਨੇ। ਰਾਮ ਅਨਜ ਮਨ ਕੀ ਗਤ ਜਾਨੀ, ਭਗਤ ਬਛਲ ਤਾਹੀ ਹੁਲ ਸਾਨੀ। ਤੇ ਅੰਤਰਜਾਮੀ ਭਗਵਾਨ ਰਾਮ ਚੰਦਰ ਜੀ ਨੇ ਆਪਣੇ ਅਨਜ ਦੀ ਆਪਣੇ ਛੋਟੇ ਭਰਾ ਦੇ ਮਨ ਦੀ ਗਤੀ ਨੂੰ ਜਾਣ ਲਿਆ ਕਿ ਲਛਮਣ ਦਾ ਦਿਲ ਕਰਦਾ ਹੈ ਕਿ ਜਨਕਪੁਰੀ ਨੂੰ ਵੇਖੇ। ਉਸ ਵੇਲੇ ਜਿਹੜੇ ਭਗਤ ਵਛਲ ਨੇ ਭਗਵਾਨ ਰਾਮ ਜੀ ਉਹਨਾਂ ਦੇ ਮਨ ਦੇ ਅੰਦਰ ਭਗਤ ਵਛਲਤਾ ਫਿਰ ਉਮੜ ਪਈ ਰਾਮ ਜੀ ਦੇ ਹਿਰਦੇ ਦੇ ਵਿੱਚ ਲਛਮਣ ਦੇ ਪ੍ਰਤੀ। ਪਰਮ ਬਨੀਤ ਸਕਚ ਮੁਸਕਾਈ, ਬੋਲੇ ਗੁਰ ਅਨੁਸ਼ਾਸਨ ਪਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰਾਮ ਜੀ ਨੇ ਆਪਣੇ ਛੋਟੇ ਭਰਾ ਦੀ ਮਨੋਦਸ਼ਾ ਨੂੰ ਜਾਣ ਲਿਆ ਤੇ ਫਿਰ ਉਹਨਾਂ ਨੇ ਗੁਰੂ ਦੀ ਆਗਿਆ ਪ੍ਰਾਪਤ ਕਰਕੇ ਬੜੀ ਨਿਮਰਤਾ ਦੇ ਨਾਲ ਉਹ ਸੰਕੋਚ ਕਰਦੇ ਹੋਏ ਫਿਰ ਭਗਵਾਨ ਰਾਮ ਜੀ ਬੋਲੇ। ਨਾਥ ਲਖਣਪੁਰ ਦੇਖਣ ਚਹੀ, प्रावस कोच डर प्रगट न कही। विश्वामित्र दे अगे हाथ जोड़ के भगवान राम जी ने बेनती की है कि ए जेड़ा मेरा छोटा भरा लक्ष्मण है, एदे मन दे विच इच्छा है कि सारी जनकपुरी नू वेखे, पर मेरे डर करके ते तुहाडे तों संकोच करके इन्ने प्रगट रूप दे विच सानू आख्या नहीं है, पर हे गुरु जी इस दा जी करदा है कि जनकपुरी नू वेखे। इस प्रकार दे नाल अर्ज कीती भगवान राम जी ने विश्वामित्र दे चरणा दे विच। लक्ष्मण दे मन आई लालसा जनकपुरी मैं वेखा, हिचकावे शरमावे मन तो किवें कहां किव देखा। भगत वछलता जान के लक्ष्मण मन ही मन बिगसाया, बोल पिया शरमाकल मुंह तो दिल दा कमल खिलाया। कहा प्रभु ने सुनो मुनीशर लक्ष्मण कहनो संगे, इच्छा एस पुरी तक पावा मन विच ए मंग मंगे। एक पहर केवल दिन बाकी लक्ष्मण दे चित आया, जनकपुरी नू वेखण दे ली मन इस दा ललचाया। हाथ जोड़ के कहंदे ने के जनकपुरी नू वेखण दी जेड़ी इच्छा है ओ इस लक्ष्मण दे मन दे विच प्रगट हो रही। जौ रावर आयस मैं पावो नगर दिखाए तुरत ले आवो। फिर भगवान राम जी कहंदे ने कि जेकर गुरु जी तुहाडी आग्या होवे ते तुहाडी आग्या दी प्राप्ति करके मैं लक्ष्मण दे नाल जावां ते नगर पूरा दिखा के इनू छेती ही वापस लै के आ जावांगा। इस प्रकार दे नाल भगवान राम जी ने आखे। जे आखो ता इस नू अज मैं जनकपुरी दिखलावा, जे आखो हे मुनिवर प्यारे बह के समा बितावा। जानी जान प्रभु हो मेरे भगत वछल हो स्वामी, रख लो पैज दास दी रगबर तेरा बिरद दवामी। प्रेम नेम नू पालन वाले धर्म सेत सुख दाते, सुनो बेनती लक्ष्मण वाली सेवक चरण पराते। इस प्रकार दे नाल आख्या भगवान राम जी ने कि जेकर तुहाडी आग्या होवे ते मैं लक्ष्मण दे नाल जावा ते छेती ही इस नू नगर दिखा के मैं मोड़ के लै आवांगा। सुन मुनि इस कह बचन सप्रीति, कस न राम तुम राखो नीति। ते जदों ऐसी अर्ज कीती है ते फिर उस वेले ए सुन के बेनती मुनि विश्वामित्र ने बड़े प्रेम दे नाल बचन आखे ने, कहिंदे ने हे राम भला तुसी नीति दी रख्या किवें नहीं करोगे, पाव के तुसी ते हमेशा नीति दी रख्या करन वाले हो।
धर्म सेत पालक तुम ताता, प्रेम बेबस सेवक सुख दाता।
आख्या विश्वामित्र ने के तुसी ते धर्म दी मर्यादा नू हमेशा पालन करन वाले हो, इस तो अलावा प्रेम दे वस दे विच हो के भगतां नू हमेशा सुखां दा दान ही देंदे।
जाए देख आवो नगर सुख निधान दो पाई, करो सफल सबके नयन सुंदर बदन दिखाई।
उस वेले विश्वामित्र जी बोले ने के तुसी ते सुखां दे निदान हो, दोवें दे दोवें भरा ते जावो नगर नू वेख के आवो, इस तो अलावा अपना सुंदर मुख विखा के सब दी अखां नू तुसी सफल कर दियो। तुसी नगर नू देखण दी गल कर दियो पर मैनू इस गल दा पता है कि तुहाडा दर्शन करके पूरा जेड़ा नगर है ओदे जिन्ने भी स्त्रियां पुरुष ने उन्हां दी अखां सफल हो जाणगियां जेकर ओ तुहाडा दर्शन करनगे। इस प्रकार दे नाल उस वेले विश्वामित्र जी ने आग्या दित्ती जाण दी।
जावो जनकपुरी विच दोवें दोनों दर्शन पाओ, दे दर्शन इस जनकपुरी नू भव जल पार पराओ। मुख तेरा तक तक के सारे ठंड कलेजे पासन, छब तेरी तक तक के रगबर लोकी सदके जासन। ਕਰੋ ਸਫਲ ਹੁਣ ਨੈਣ ਜਗਤ ਦੇ ਸੁੰਦਰ ਬਦਨ ਦਿਖਾਓ ਸੁੰਦਰ ਹੋ ਅਤੇ ਸੁੰਦਰ ਰਗਬਰ ਸੁੰਦਰ ਨਗਰ ਤਕਾਓ। ਆਖਿਆ ਵਿਸ਼ਵਾਮਿੱਤਰ ਨੇ ਕਿ ਤੁਸੀਂ ਬਹੁਤ ਸੋਹਣੇ ਹੋ ਹੇ ਰਗੁਬਰ ਤੇ ਤੁਸੀਂ ਸੁੰਦਰ ਨਗਰ ਨੂੰ ਜਾ ਕੇ ਤੱਕੋਗੇ ਤੇ ਸੁੰਦਰ ਤੁਸੀਂ ਹੋ ਇਸ ਕਰਕੇ ਨਗਰ ਤੁਹਾਨੂੰ ਤੱਕੇਗਾ। ਇਸ ਪ੍ਰਕਾਰ ਦੇ ਨਾਲ ਜਾਣ ਦੀ ਵਿਸ਼ਵਾਮਿੱਤਰ ਨੇ ਆਗਿਆ ਦਿੱਤੀ। ਮੂਣੀ ਪਦ ਕਮਲ ਬਾਂਧ ਦੋ ਪ੍ਰਾਤਾ ਚਲੇ ਲੋਕ ਲੋਚਨ ਸੁਖ ਦਾਤਾ। ਭਾਵ ਕੇ ਲੋਕਾਂ ਦੀਆਂ ਅੱਖਾਂ ਨੂੰ ਸੁਖ ਦੇਣ ਵਾਲੇ ਦੋਵੇਂ ਭਰਾ ਰਾਮ ਜੀ ਤੇ ਲਕਸ਼ਮਣ ਜੀ ਫਿਰ ਮੁਨੀ ਦੀ ਆਗਿਆ ਲੈ ਕੇ ਉਹਦੇ ਚਰਨਾਂ ਤੇ ਮੱਥਾ ਟੇਕੇ ਤੇ ਫਿਰ ਨਗਰ ਵੇਖਣ ਦੇ ਵਾਸਤੇ ਤੁਰ ਪਏ। ਬਾਲਕ ਬਿੰਦ ਦੇਖ ਅਤ ਸੋਭਾ ਲਗੇ ਸੰਗ ਲੋਚਨ ਮਨ ਲੋਭਾ। ਜਦੋਂ ਤੁਰੇ ਜਾ ਰਹੇ ਸਨ ਤੇ ਬਹੁਤ ਵੱਡੀ ਇਹਨਾਂ ਦੋਵਾਂ ਦੀ ਸੋਭਾ ਨੂੰ ਵੇਖ ਕੇ ਜਿਹੜੇ ਛੋਟੇ ਬੱਚੇ ਸਨ ਉਹਨਾਂ ਦੀਆਂ ਟੋਲੀਆਂ ਇਹਨਾਂ ਦੇ ਪਿੱਛੇ ਹੋ ਕੇ ਤੁਰ ਪਈਆਂ ਕਿਉਂਕਿ ਉਹਨਾਂ ਸਾਰਿਆਂ ਦੇ ਮਨ ਦੋਵਾਂ ਭਰਾਵਾਂ ਦੀ ਸੋਭਾ ਨੂੰ ਵੇਖ ਕੇ ਲੁਭਾ ਗਏ ਸਨ। ਪੀਤ ਬਸਨ ਪਰ ਕਰ ਕੱਟ ਪਾਥਾ ਚਾਰ ਚਾਪ ਸਰ ਸੋਹਤ ਹਾਥਾ। ਉਹਨਾਂ ਭਾਵ ਕੇ ਦੋਵਾਂ ਭਰਾਵਾਂ ਦੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਨੇ ਕਮਰ ਕੱਸਿਆਂ ਦੇ ਨਾਲ ਤਰਕਸ਼ ਬੰਨੇ ਨੇ। ਇਸ ਤੋਂ ਇਲਾਵਾ ਦੋਵਾਂ ਦੇ ਹੱਥਾਂ ਦੇ ਵਿੱਚ ਸੁੰਦਰ ਤਰਸ਼ ਤਨਿਸ਼ ਬਾਣ ਸੋਭਾ ਪਾ ਰਹੇ ਨੇ। ਤਨ ਅਨ ਹਰਤ ਸੁਚੰਦਨ ਖੋਰੀ ਸਿਆਮਲ ਗੌਰ ਮਨੋਹਰ ਜੋਰੀ। ਉਹਨਾਂ ਦੇ ਸਰੀਰ ਮਾਫ ਕਰਨਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹਨਾਂ ਦੇ ਸਰੀਰ ਦੇ ਰੰਗ ਵਰਗੇ ਹੀ ਜਿਹੜੇ ਚੰਦਨ ਦੇ ਤਿਲਕ ਨੇ ਉਹਨਾਂ ਦੇ ਮੱਥਿਆਂ ਦੇ ਉੱਤੇ ਲੱਗੇ ਹੋਏ ਨੇ। ਸਾਂਵਲੇ ਤੇ ਗੋਰੇ ਦੋਵਾਂ ਦੀ ਜਿਹੜੀ ਜੋੜੀ ਹੈ ਉਹ ਬਹੁਤ ਹੀ ਜ਼ਿਆਦਾ ਮਨਮੋਹਣੀ। ਕੇ ਹਰ ਕੰਦਰ ਬਾਹ ਬਿਸਾਲਾ ਓਰੇ ਅਤ ਰੁਚਿਰ ਨਾਗ ਮਨ ਮਾਲਾ। ਇਸ ਤੋਂ ਇਲਾਵਾ ਸ਼ੇਰ ਵਰਗੀਆਂ ਧੌਣਾਂ ਨੇ ਤੇ ਵਿਸ਼ਾਲ ਦੋਵਾਂ ਦੀਆਂ ਵੱਡੀਆਂ ਵੱਡੀਆਂ ਲੰਮੀਆਂ ਬਾਹਾਂ ਨੇ। ਛਾਤੀਆਂ ਦੇ ਉੱਤੇ ਰਾਜ ਮੁਕਤਿਆਂ ਦੀਆਂ ਮਾਲਾਵਾਂ ਸੋਭਾ ਦੇ ਰਹੀਆਂ ਨੇ। ਸੁਪਾਗ ਸੋਣ ਸਰਸੀ ਰਹੁ ਲੋਚਨ ਬਦਨ ਮਯੰਕ ਤਾਤ ਤਾਪ ਤ੍ਰਿਆ ਮੋਚਨ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਸੋਹਣੇ ਲਾਲ ਕਮਲ ਦੇ ਵਾਂਗ ਉਹਨਾਂ ਦੋਵਾਂ ਦੇ ਨੇਤਰ ਨੇ। ਇਸ ਤੋਂ ਇਲਾਵਾ ਤਿੰਨਾਂ ਪਾਪਾਂ ਤੋਂ ਛੁਡਾਉਣ ਵਾਲੇ ਚੰਦਰਮਾ ਵਰਗੇ ਉਹਨਾਂ ਦੋਵਾਂ ਦੇ ਮੁਖੜੇ ਨੇ। ਇਸ ਪ੍ਰਕਾਰ ਦੀ ਸੋਭਾ ਨੂੰ ਕਵੀ ਜੀ ਨੇ ਬਿਆਨ ਕੀਤਾ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਖੱਟੇ ਪੀਲੇ ਰੰਗ ਵਾਲੇ ਜਮੇ ਸੀ ਸਜਾਏ ਹੋਏ ਹੱਥਾਂ ਵਿੱਚ ਸੋਭਦੀ ਕਮਾਣ ਸੋਹਣੀ ਸ਼ਾਨ ਦੀ। ਗੋਰੇ ਕਾਲੇ ਰੰਗ ਦੇ ਜਵਾਨ ਸੀ ਮਹਾਨ ਜੱਗ ਪੱਥੇ ਵਿੱਚ ਤੀਰ ਲਾਲੀ ਲਾਲਾਂ ਦੇ ਗਿਆਨ ਦੀ। ਲੰਮੀਆਂ ਸੀ ਬਾਹਾਂ ਮੋਢੇ ਸ਼ੇਰ ਦੀ ਮਿਸਾਲ ਵਾਂਗ ਛਾਤੀ ਸੀਗੀ ਚੌੜੀ ਇੱਕ ਪਤਲੀ ਜਹਾਨ ਦੀ। ਮੋਤੀਆਂ ਦੀ ਮਾਲਾ ਬੇਦੀ ਗਲ ਵਿੱਚ ਦਿਸੇ ਇੰਜ ਚੰਨ ਦੀ ਏ ਚਾਨਣੀ ਕੇ ਚਾਨਣੀ ਏ ਪਾਣ ਦੀ। ਬੇਦੀ ਹਰਪਾਲ ਸਿੰਘ ਜੀ ਲਿਖਦੇ ਨੇ ਕਿ ਮੋਤੀਆਂ ਦੀ ਮਾਲਾ ਗਲ ਦੇ ਵਿੱਚ ਇਸ ਤਰ੍ਹਾਂ ਸੋਭਾ ਪਾ ਰਹੀ ਸੀ ਕਿ ਜਿਵੇਂ ਚੰਦਰਮਾ ਦੀ ਚਾਨਣੀ ਹੋਵੇ। ਕਾਨਣ ਕਨਕ ਫੂਲ ਛਬ ਦੇਹੀ ਚਿਤਵਤ ਚਿਤੈ ਚੋਰ ਜਨ ਲੇਹੀ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਸੋਭਾ ਦੇ ਰਹੇ ਸਨ। ਉਹਨਾਂ ਨੂੰ ਵੇਖਦਿਆਂ ਹੀ ਵੇਖਣ ਵਾਲਿਆਂ ਦੇ ਚਿੱਤ ਮਾਨੋ ਕਿ ਉਹ ਜਿਹੜੇ ਗਹਿਣੇ ਨੇ ਉਹ ਜਿਹੜੇ ਕੁੰਡਲ ਨੇ ਉਹ ਚੁਰਾ ਲੈਂਦੇ ਸਨ।
ਚਿਤਵਣ ਚਾਰ ਪ੍ਰਕਟ ਬਾਰ ਬਾਂਕੀ ਤਿਲਕ ਰੇਖ ਸੋਭਾ ਜਨ ਚਾਂਕੀ।
ਇਸ ਤੋਂ ਇਲਾਵਾ ਉਹਨਾਂ ਦੀ ਦ੍ਰਿਸ਼ਟੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਉਹਨਾਂ ਦੇ ਜਿਹੜੇ ਪਰਵੱਟੇ ਨੇ ਉਹ ਬਹੁਤ ਜ਼ਿਆਦਾ ਤ੍ਰਿਸ਼ੇ ਨੇ ਤੇ ਬਹੁਤ ਜ਼ਿਆਦਾ ਸੋਹਣੇ ਨੇ। ਤਿਲਕ ਦੀਆਂ ਰੇਖਾਵਾਂ ਦੀ ਸੋਭਾ ਮਾਨੋ ਕਿ ਬਿਜਲੀ ਦੇ ਵਰਗੀ ਹੈ। ਇਸ ਪ੍ਰਕਾਰ ਦੀ ਸੋਭਾ ਦਾ ਕਵੀ ਜੀ ਬਿਆਨ ਕਰ ਰਹੇ ਨੇ।
ਕੰਨਾਂ ਵਿੱਚ ਕੁੰਡਲ ਸੀ ਫੁੱਲਾਂ ਵਾਲੇ ਪਾਏ ਹੋਏ
ਘੁੰਗਰ ਵਾਲੇ ਕੇਸਾਂ ਦਾ ਸ਼ਿੰਗਾਰ ਤੇ ਨਿਖਾਰ ਤੱਕ, ਕਮਲਾਂ ਦੇ ਵਾਂਗ ਨਿਤ ਨਵੀਂ ਹੀ ਬਹਾਰ ਤੱਕ, ਨਵਾਂ ਰੂਪ ਰੰਗ ਤੱਕ, ਨਵੀਂ ਹੀ ਨੁਹਾਰ ਤੱਕ। ਨੌਹਾਂ ਵਿੱਚ ਬੱਜਾ ਹੋਇਆ ਚੰਨ ਦਾ ਪ੍ਰਕਾਰ ਤੱਕ, ਬਾਂਕੀ ਨੈਣ ਬੈਣ ਤੱਕ, ਤੱਕਣੀ ਅਪਾਰ ਤੱਕ। ਇੱਕੋ ਤੀਰ ਤਿਖੜੇ ਦੀ ਕਾਰ ਗੁੱਜੀ ਮਾਰ ਤੱਕ, ਚੰਨ ਮੱਥੇ ਸੋਹਣੇ ਉੱਤੇ ਰੇਖਾ ਦਾ ਆਕਾਰ ਤੱਕ। ਹਰਪਾਲ ਸਿੰਘ ਜੀ ਬੇਦੀ ਇਸ ਤਰ੍ਹਾਂ ਬਿਆਨ ਕਰਦੇ ਨੇ ਭਗਵਾਨ ਦੀ ਸੁੰਦਰਤਾ ਦਾ।
ਰੁਚਿਰ ਚੌਤਨੀ ਸੁਪਾਗ ਸਿਰ ਮੇਚਕ ਕੁੰਚਤ ਕੇਸ, ਨਖ ਸਿਖ ਸੁੰਦਰ ਬੰਦ ਦਊ ਸੋਭਾ ਸਕਲ ਸੁਦੇਸ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸੋਹਣਿਆਂ ਸਿਰਾਂ ਦੇ ਉੱਤੇ ਸੁੰਦਰ ਚੌਤਣੀਆਂ ਟੋਪੀਆਂ ਪਹਿਨੀਆਂ ਹੋਈਆਂ ਨੇ। ਇਸ ਤੋਂ ਇਲਾਵਾ ਕਾਲੇ ਤੇ ਘੁੰਗਰਾਲੇ ਦੋਵਾਂ ਦੇ ਵਾਲ ਨੇ। ਦੋਵੇਂ ਭਰਾ ਨੌਹਾਂ ਤੋਂ ਲੈ ਕੇ ਚੋਟੀ ਦੇ ਤੱਕ ਬੜੇ ਸੋਹਣੇ ਨੇ। ਇਸ ਤੋਂ ਇਲਾਵਾ ਸੋਭਾ ਸਕਲ ਸੁਦੇਸ ਭਾਵ ਕੇ ਸਾਰੇ ਅੰਗਾਂ ਦੇ ਵਿੱਚ ਸੋਭਾ ਮੌਜੂਦ ਸੀ। ਸੋਹਣ ਟੋਪੀਆਂ ਚੌਕਣ ਸਾਰ, ਕੇਸ਼ਾਂ ਦੀ ਸਿਰ ਅਜਬ ਬਹਾਰ, ਕਾਲੇ ਪੌਰ ਨਾਗ ਜਿਉਂ ਕਾਲੇ, ਕੇਸ਼ ਦੋਹਾਂ ਦੇ ਘੁੰਗਰ ਆਲੇ, ਸਿਰ ਤੋਂ ਲੈ ਕੇ ਪੈਰਾਂ ਤੀਕਰ, ਕੀ ਤਾਰੇ ਚੰਨ ਸਾਗਰ ਸੀਕਰ, ਚਮਕਣ ਦਮਕਣ ਰਗਵਰ ਰਾਮ, ਅਤ ਸੁੰਦਰ ਗੋਰੇ ਅਰ ਸ਼ਾਮ। ਭਾਵ ਕਿ ਅਤਿ ਸੁੰਦਰ ਨੇ, ਇੱਕ ਦਾ ਰੰਗ ਸ਼ਾਮ ਹੈ ਤੇ ਦੂਜੇ ਦਾ ਰੰਗ ਗੋਰਾ ਹੈ, ਪਰ ਕਵੀ ਜੀ ਲਿਖਦੇ ਨੇ ਕਿ ਬੜੀ ਸੋਭਾ ਪਾ ਰਹੇ ਨੇ।
ਦੇਖਣ ਨਗਰ ਪ੍ਰਭੂ ਸੁਤ ਆਏ,
ਮਾਫ ਕਰਨਾ,
ਦੇਖਣ ਨਗਰ ਭੂਪ ਸੁਤ ਆਏ, ਸਮਾਚਾਰ ਪੁਰ ਬਾਸਣ ਪਾਏ।
ਉਸ ਵੇਲੇ ਜਨਕਪੁਰੀ ਦੇ ਵਿਚ ਰਹਿਣ ਵਾਲੇ ਜਿੰਨੇ ਵੀ ਉਥੋਂ ਦੇ ਵਾਸੀ ਸਨ, ਉਹਨਾਂ ਨੂੰ ਐਸਾ ਸਮਾਚਾਰ ਮਿਲਿਆ, ਐਸੀ ਖਬਰ ਮਿਲੀ ਹੈ ਕਿ ਰਾਜੇ ਦਸ਼ਰਥ ਦੇ ਜਿਹੜੇ ਪੁੱਤਰ ਨੇ ਉਹ ਨਗਰ ਨੂੰ ਵੇਖਣ ਦੇ ਵਾਸਤੇ ਆ ਰਹੇ ਨੇ।
ਤਾਏ ਤਾਮ ਕਾਮ ਸਭ ਤਿਆਗੀ, ਮਨੋਰੰਕ ਨਿਦ ਲੂਟਣ ਲਾਗੀ।
ਉਸ ਵੇਲੇ ਜਿੰਨੇ ਵੀ ਪਿੰਡ ਦੇ ਲੋਕ ਸਨ, ਉਹਨਾਂ ਨੇ ਆਪਣੇ ਘਰ ਤੇ ਬਾਹਰ ਦੇ ਸਾਰੇ ਕੰਮਾਂ ਕਾਰਾਂ ਨੂੰ ਛੱਡ ਦਿੱਤਾ ਤੇ ਸਾਰੇ ਵੇਖਣ ਦੇ ਵਾਸਤੇ ਇਸ ਤਰ੍ਹਾਂ ਦੌੜ ਕੇ ਜਾਂਦੇ ਨੇ। ਕਵੀ ਜੀ ਪ੍ਰਮਾਣ ਦਿੰਦੇ ਨੇ, ਮਨੋਰੰਕ ਨਿਦ ਲੂਟਣ ਲਾਗੀ, ਭਾਵ ਕੇ ਜਦੋਂ ਕਿਸੇ ਭਿੱਖ ਮੰਗੇ ਨੂੰ ਅਚਾਨਕ ਖਜ਼ਾਨੇ ਦਾ ਪਤਾ ਮਿਲ ਜਾਵੇ ਤੇ ਜਿਸ ਤਰ੍ਹਾਂ ਖਜ਼ਾਨੇ ਨੂੰ ਲੁੱਟਣ ਦੇ ਵਾਸਤੇ ਉਹ ਦੌੜ ਕੇ ਜਾਂਦਾ, ਇਸ ਪ੍ਰਕਾਰ ਦੇ ਨਾਲ ਦੌੜ ਕੇ ਸਾਰੇ ਦੇ ਸਾਰੇ ਪਹੁੰਚ ਰਹੇ ਨੇ।
ਲੋਕੀ ਵੇਖਣ ਤੇ ਵਿਗਸਾਵਣ, ਜੋ ਆਵਣ ਦਿਲ ਭੇਟ ਚੜਾਵਣ, ਐਉਂ ਦੌੜ ਕੇ ਲੋਕੀ ਆਏ, ਜਿਵੇਂ ਲੁਟੇਰੇ ਲੁੱਟਣ ਤਾਏ, ਜਨਕਪੁਰੀ ਦੀਆਂ ਸੁੰਦਰ ਨਾਰਾਂ ਤੱਕ ਦਰਸ਼ਨ ਛਬ ਗਾਵਣ ਵਾਰਾਂ। ਕਿੱਥੋਂ ਆਏ ਇਹ, ਕਿਸ ਦੇ ਜਾਏ, ਕਿਸ ਘੜੂਏ ਨੇ ਇਹ ਕਢਾਏ, ਕਿਸ ਕੁਲ ਦੇ ਇਹ ਸੁੰਦਰ ਬਾਲ, ਇਹਨਾਂ ਨੂੰ ਤੱਕ ਹੋਏ ਨਿਹਾਲ। ਨਿਹਾਲ ਹੋ ਰਹੇ ਨੇ ਤੱਕ ਤੱਕ ਕੇ, ਇੱਕ ਦੂਜੇ ਨੂੰ ਪੁੱਛਦੇ ਨੇ ਇਹ ਕੌਣ ਨੇ, ਕਿਹਦੇ ਬਾਲ ਨੇ। ਨਿਰਖ ਸਹਿਤ ਸੁੰਦਰ ਦੋ ਪਾਈ, ਹੋਏ ਸੁਖੀ ਲੋਚਨ ਫਲ ਪਾਈ।
ਜਿਨ੍ਹਾਂ ਨੂੰ ਪਤਾ ਹੈ ਉਹ ਤੇ ਕੁਝ ਨਹੀਂ ਬੋਲਦੇ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੂਜਿਆਂ ਤੋਂ ਪੁੱਛਦੇ ਨੇ ਕਿ ਇਹ ਕੌਣ ਨੇ।
ਨਿਰਖ ਸਹਿਜ ਸੁੰਦਰ ਦੋ ਪਾਈ, ਹੋਏ ਸੁਖੀ ਲੋਚਨ ਫਲ ਪਾਈ।
ਭਾਵ ਕੇ ਸੁਭਾਵਕ ਹੀ ਸੋਹਣੇ ਦੋਵਾਂ ਭਰਾਵਾਂ ਨੂੰ ਵੇਖ ਕੇ ਨਗਰ ਦੇ ਵਾਸੀ ਜਿਹੜੇ ਲੋਕ ਸਨ, ਉਹਨਾਂ ਨੂੰ ਅੱਖਾਂ ਦਾ ਫਲ ਪ੍ਰਾਪਤ ਹੋ ਗਿਆ, ਭਾਵ ਕੇ ਸੁਖੀ ਹੋਣ ਲੱਗੇ ਨੇ।
ਜੁਬਤੀ ਭਵਨ ਚਰੋਖਣ ਲਾਗੀ, ਨਿਰਖਣ ਰਾਮ ਰੂਪ ਅਨੁਰਾਗੀ।
ਇਸ ਤੋਂ ਇਲਾਵਾ ਪਿੰਡ ਦੇ ਵਿਚ ਰਹਿਣ ਵਾਲੀਆਂ ਜਿਹੜੀਆਂ ਮੁਟਿਆਰਾਂ ਨੇ, ਉਹ ਘਰਾਂ ਦੇ ਚਰੋਖਿਆਂ ਦੇ ਵਿਚ ਦੀ ਇਹਨਾਂ ਨੂੰ ਵੇਖਦੀਆਂ ਨੇ। ਪ੍ਰੇਮ ਦੇ ਸਹਿਤ ਉਹ ਭਗਵਾਨ ਰਾਮ ਚੰਦਰ ਜੀ ਦੇ ਰੂਪ ਨੂੰ ਵੇਖ ਰਹੀਆਂ ਸਨ।
ਕਰੈ ਪਰਸ ਪਰ ਬਚਨ ਸਪ੍ਰੀਤੀ, ਸਖੀਅਨ ਕੋਟ ਕਾਮ ਛਬ ਜੀਤੀ। ਜਿਹੜੀਆਂ ਜਵਾਨ ਕੁੜੀਆਂ ਨੇ ਉਹ ਇੱਕ ਦੂਜੀ ਨੂੰ ਗੱਲਾਂ ਕਰਦੀਆਂ ਨੇ। ਉਹ ਕਹਿੰਦੀਆਂ ਨੇ ਆਪਸ ਦੇ ਵਿੱਚ ਕਿ ਹੇ ਸਖੀ, ਇਹਨਾਂ ਨੇ ਤੇ ਕਰੋੜਾਂ ਕਾਮ ਦੇਵਾਂ ਦੀ ਸੋਭਾ ਨੂੰ ਵੀ ਅੱਜ ਜਿੱਤ ਕੇ ਫਿੱਕਾ ਕਰ ਦਿੱਤਾ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਇੱਕ ਦੂਜੇ ਦੇ ਨਾਲ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਗੱਲਾਂ ਕੀਤੀਆਂ। ਰਾਜਕੁਮਾਰ ਦੇਖਣ ਨਰ ਆਏ, ਨਰ ਨਾਰੀ ਨੇ ਦਰਸ਼ਨ ਪਾਏ, ਛੱਡ ਘਰਾਂ ਦੇ ਕੰਮ ਤੇ ਕਾਜ, ਵੇਖਣ ਰਾਮ ਲਖਣ ਦਾ ਸਾਜ, ਵਿੱਚ ਚਰੋਖੇ ਬੈਠ ਨਵੇਲੀ, ਕੋਈ ਬੈਠੀਆਂ ਵਿੱਚ ਹਵੇਲੀ, ਕੋਈ ਨਾਰ ਬੈਠੀ ਵਿੱਚ ਬਾਰ, ਵਾਰ ਵਾਰ ਜਾਵਣ ਬਲਿਹਾਰ, ਗੱਲਾਂ ਕਰਨ ਆਪ ਵਿਚਕਾਰ, ਮੂਰਤ ਆਪ ਘੜੀ ਕਰਤਾਰ। ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਨੇ ਕਿ ਕਰਤਾਰ ਨੇ, ਭਗਵਾਨ ਨੇ ਆਪ ਇਹਨਾਂ ਦੀ ਮੂਰਤੀ ਨੂੰ, ਇਹਨਾਂ ਦੀ ਸੂਰਤੀ ਨੂੰ ਘੜਿਆ। ਸੁਰ ਨਰ ਅਸਰ ਨਾਗ ਮੁਨ ਮਾਹੀ, ਸੋਭਾ ਅਸ ਕਹੁ ਸੁਣੀਅਤ ਨਾਹੀ। ਇੱਕ ਦੂਜੇ ਦੇ ਨਾਲ ਸਾਰੀਆਂ ਕੁੜੀਆਂ ਗੱਲਾਂ ਕਰਦੀਆਂ ਨੇ ਕਿ ਦੇਵਤਿਆਂ ਦੇ ਵਿੱਚ, ਮਨੁੱਖਾਂ ਦੇ ਵਿੱਚ, ਦੈਂਤਾਂ ਦੇ ਵਿੱਚ, ਨਾਗਾਂ ਦੇ ਵਿੱਚ ਤੇ ਮੁਨੀਆਂ ਦੇ ਵਿੱਚ ਵੀ, ਕਿਸੇ ਦੇ ਵਿੱਚ ਵੀ ਇਹਨਾਂ ਵਰਗੀ ਸੋਭਾ ਅੱਜ ਤੱਕ ਨਾ ਦੇਖੀ ਹੈ ਤੇ ਨਾ ਕਿਸੇ ਤੋਂ ਸੁਣੀ। ਬਿਸ਼ਨ ਚਾਰ ਪੁੱਜ ਬਿਦ ਮੁਖ ਚਾਰੀ, ਬਿਕਟ ਬੇਸ਼ ਮੁਖ ਪੰਚ ਪੁਰਾਰੀ। ਜਿਹੜੀਆਂ ਮੁਟਿਆਰਾਂ ਨੇ ਇੱਕ ਦੂਜੀ ਦੇ ਨਾਲ ਗੱਲਾਂ ਕਰਦੀਆਂ ਨੇ ਕਿ ਸਾਰਿਆਂ ਤੋਂ ਵੱਡੇ ਵਿਸ਼ਨੂੰ, ਬ੍ਰਹਮਾ ਤੇ ਜਿਹੜੇ ਮਹਾਦੇਵ ਸ਼ਿਵ ਜੀ ਨੇ ਉਹਨਾਂ ਨੂੰ ਮੰਨਿਆ ਜਾਂਦਾ ਹੈ, ਤੇ ਕਹਿੰਦੀਆਂ ਨੇ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਨੇ ਕਿ ਜਿਹੜੇ ਵਿਸ਼ਨੂੰ ਜੀ ਨੇ ਉਹਨਾਂ ਦੀਆਂ ਚਾਰ ਬਾਹਾਂ ਨੇ, ਇਸ ਤੋਂ ਇਲਾਵਾ ਜਿਹੜੇ ਬ੍ਰਹਮਾ ਜੀ ਨੇ ਉਹਨਾਂ ਦੇ ਚਾਰ ਮੁਖ ਨੇ, ਇਸ ਤੋਂ ਇਲਾਵਾ ਜਿਹੜੇ ਸ਼ਿਵ ਜੀ ਨੇ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਬੜਾ ਭਿਆਨਕ ਪੇਸ ਹੈ ਤੇ ਉਹਨਾਂ ਦੇ ਪੰਜ ਮੂੰਹ ਨੇ। ਇੱਕ ਦੂਜੇ ਨੂੰ ਕਹਿੰਦੀਆਂ ਨੇ ਕਿ ਜਿਹਦੀਆਂ ਚਾਰ ਬਾਹਾਂ ਹੋਣਗੀਆਂ, ਜਿਹਦੇ ਚਾਰ ਮੁਖੜੇ ਹੋਣਗੇ ਤੇ ਜਿਹਦੇ ਪੰਜ ਮੂੰਹ ਹੋਣਗੇ, ਉਹ ਕਿਸ ਤਰ੍ਹਾਂ ਦੇ ਲੱਗਦੇ ਹੋਣਗੇ, ਭਾਵ ਕੇ ਬੜੇ ਅਜੀਬ ਲੱਗਦੇ ਹੋਣਗੇ। ਸਾਰਿਆਂ ਤੋਂ ਵੱਡੇ ਇਹਨਾਂ ਨੂੰ ਮੰਨਿਆ ਜਾਂਦਾ ਹੈ, ਪਰ ਇਹਨਾਂ ਦੇ ਬਾਰੇ ਇਸ ਤਰ੍ਹਾਂ ਆਖਿਆ ਗਿਆ ਤੇ ਉਹ ਲੱਗਦਾ ਕਿ ਇਹਨਾਂ ਵਰਗੇ ਸੋਹਣੇ ਤੇ ਫਿਰ ਵੀ ਲੱਗਦੇ ਨਹੀਂ ਹੋਣਗੇ, ਭਾਵੇਂ ਕਿ ਪ੍ਰਮੁੱਖ ਦੇਵਤੇ ਉਹ ਮੰਨੇ ਜਾਂਦੇ ਨੇ। ਸੁਰ ਨਰ ਅਸਰ ਨਾਗ ਮੁਨ ਸਾਰੇ, ਸੋਭਾ ਵੇਖਣ ਨੂਰ ਮੁਨਾਰੇ, ਇਹਨਾਂ ਦੇਵਤ ਹੋਰ ਨਾ ਬਾਲ, ਇਹਨਾਂ ਦਾ ਹੈ ਗਜਬ ਜਮਾਲ। ਵਿਸ਼ਨੂੰ ਸੋਹਣੇ ਬਾਹਾਂ ਚਾਰ, ਕੀ ਸੋਹਣੇ ਨਹੀਂ ਸੁੰਦਰ ਸਾਰ, ਚਾਰ ਮੁਖ ਬ੍ਰਹਮੇ ਦੇ ਪਾਈ, ਪੰਚਾਨਣ ਸ਼ਿਵ ਸ਼ਕਲ ਬਣਾਈ, ਰੂਪ ਤਿੰਨਾਂ ਦਾ ਹੈ ਵਿਕਰਾਲ, ਰਾਮ ਲਖਣ ਅਚਰਜ ਹਰਪਾਲ। ਇਹਨਾਂ ਤਿੰਨਾਂ ਦਾ ਜਿਹੜਾ ਰੂਪ ਹੈ ਉਹ ਤੇ ਬੜਾ ਵਿਕਰਾਲ ਹੈ, ਉਹ ਤੇ ਭਿਆਨਕ ਲੱਗਣ ਵਾਲਾ ਹੈ, ਪਰ ਇਹ ਜੋ ਰਾਮ ਤੇ ਲਛਮਣ ਨੇ ਇਹ ਤੇ ਅਸਚਰਜ ਨੇ, ਇਹ ਤੇ ਅਲੌਕਿਕ ਨੇ। ਅਪਰ ਦੇਉ ਯਸ ਕੋ ਨਾਹੀ, ਜਹ ਛਬ ਸਖੀ ਪਟਤ ਰਾਜਾਹੀ। ਇਸ ਤੋਂ ਇਲਾਵਾ ਹੇ ਸਖੀ, ਹੋਰ ਕੋਈ ਵੀ ਜਿਹੜਾ ਦੇਵਤਾ ਹੈ ਉਹ ਨਹੀਂ ਹੈ ਕਿ ਜਿਹਦੇ ਨਾਲ ਇਹਨਾਂ ਦੀ ਸੋਭਾ ਦੀ ਤੁਲਨਾ ਕੀਤੀ ਜਾਵੇ, ਕਿਉਂਕਿ ਪ੍ਰਮੁੱਖ ਦੇਵਤੇ ਵੀ ਇਹਨਾਂ ਦੇ ਸਾਹਮਣੇ ਕੁਝ ਨਹੀਂ ਹਨ। ਬਹਿ ਕਿਸੋਰ ਸੁਛਮਾ ਸਦਨ, ਸਿਆਮ ਗੌਰ ਸੁਖ ਧਾਮ, ਅੰਗ ਅੰਗ ਪਰਵਾਰੀਆਂ ਕੋਟ ਕੋਟ ਸਤ ਕਾਮ। ਇੱਕ ਦੂਜੇ ਨੂੰ ਕਹਿੰਦੀਆਂ ਨੇ ਇਹਨਾਂ ਦੀ ਕਿਸ਼ੋਰ ਅਵਸਥਾ ਹੈ, ਸੁੰਦਰਤਾ ਦੇ ਇਹ ਦੋਵੇਂ ਘਰ ਨੇ, ਸਾਂਵਲੇ ਤੇ ਗੋਰੇ ਦੋਵੇਂ ਦੇ ਦੋਵੇਂ ਸੁਖਾਂ ਦੇ ਘਰ ਨੇ, ਇਹਨਾਂ ਦੇ ਅੰਗ ਅੰਗ ਤੋਂ ਕਰੋੜਾਂ ਅਤੇ ਅਰਬਾਂ ਜਿਹੜੇ ਕਾਮ ਦੇਵ ਨੇ ਉਹ ਵੀ ਨਿਛਾਵਰ ਕਰ ਦੇਣੇ ਚਾਹੀਦੇ ਨੇ, ਇੰਨੇ ਬਾਲ ਕੇ ਇਹ ਦੋਵੇਂ ਦੇ ਦੋਵੇਂ ਸੋਹਣੇ ਨੇ। ਕਰੇ ਟਾਕਰਾ ਕੌਣ ਜਗ, ਹਰੀ ਹਰ ਸ਼ਿਵ ਬਲ ਜਾਏ, ਕਾਮ ਦੇਵ ਵੀ ਵੇਖ ਕੇ ਰਾਮ ਨਾਮ ਗੁਣ ਗਾਏ। ਭਾਵ ਕੇ ਜਿਹੜਾ ਹਰੀ ਹੈ ਤੇ ਜਿਹੜਾ ਹਰ ਹੈ ਤੇ ਜਿਹੜਾ ਸ਼ਿਵ ਹੈ, ਇਹ ਤਿੰਨੇ ਪ੍ਰਮੁੱਖ ਦੇਵਤੇ ਵੀ ਇਹਨਾਂ ਤੋਂ ਬਿਲਹਾਰ ਜਾਂਦੇ ਨੇ। ਜਿਹੜਾ ਕਾਮ ਦੇਵ ਹੈ ਉਹ ਵੀ ਵੇਖ ਕੇ ਇਹਨਾਂ ਨੂੰ ਆਖੇਗਾ ਕਿ ਰਾਮ ਤੇਰੇ ਗੁਣ ਧਨ ਨੇ। ਕਹੋ ਸਖੀ ਅਸ ਕੋ ਤਨ ਤਾਰੀ, ਜੋ ਨ ਮੋਹ ਜਹ ਰੂਪ ਨਿਹਾਰੀ। ਹੇ ਸਖੀ ਦੱਸੋ ਤਾਂ ਸਹੀ ਕਿ ਐਸਾ ਕਿਹੜਾ ਸਰੀਰ ਤਾਰੀ ਹੋਵੇਗਾ ਕਿ ਜਿਹੜਾ ਇਹਨਾਂ ਦੋਵਾਂ ਦੇ ਰੂਪ ਨੂੰ ਵੇਖ ਕੇ ਫੇਰ ਵੀ ਮੋਹਿਤ ਨਹੀਂ ਹੋਵੇਗਾ। ਭਾਵ ਕਿ ਹਰ ਕੋਈ ਇਹਨਾਂ ਦੇ ਸੁੰਦਰ ਰੂਪ ਨੂੰ ਵੇਖ ਕੇ ਇਹਨਾਂ ਦੇ ਉੱਤੇ ਮੋਹਿਤ ਹੋ ਜਾਂਦਾ ਹੈ। ਕੋ ਸਪਰੇਮ ਬੋਲੀ ਮ੍ਰਿਦ ਬਾਣੀ ਜੋ ਮੈਂ ਸੁਣਾ ਸੋ ਸੁਣੋ ਸਿਆਣੀ। ਉਸ ਵੇਲੇ ਇੱਕ ਹੋਰ ਜਿਹੜੀ ਸਹੇ ਇੱਕ ਹੋਰ ਜਿਹੜੀ ਸਖੀ ਸੀ ਜਿਹੜੀ ਸਹੇਲੀ ਸੀ ਉਹ ਪ੍ਰੇਮ ਦੇ ਸਹਿਤ ਕੋਮਲ ਬਚਨ ਬੋਲਣ ਲੱਗੀ। ਕਹਿੰਦੀ ਹੈ ਹੇ ਸਿਆਣੀ ਸੁਣ, ਜੋ ਮੈਂ ਸੁਣਿਆ ਹੈ ਉਹ ਮੈਂ ਤੈਨੂੰ ਸੁਣਾਉਣੀ ਆ ਤੇ ਤੂੰ ਸੁਣ ਕਿ ਕੌਣ ਨੇ। ਇਹ ਦੋ ਦਸਰਥ ਕੇ ਟੋਟਾ ਬਾਲ ਮਲਾ ਬਾਲ ਮਰਾਲਣ ਕੇ ਕਲ ਜੋਟਾ। ਉਹ ਕਹਿੰਦੀ ਹੈ ਕਿ ਦੋਵੇਂ ਰਾਜਾ ਦਸ਼ਰਥ ਦੇ ਪੁੱਤਰ ਨੇ। ਇਸ ਤੋਂ ਇਲਾਵਾ ਬਾਲ ਰਾਜ ਹੰਸਾਂ ਦਾ ਇਹ ਸੁੰਦਰ ਜੋੜਾ ਹੈ। ਇਸ ਪ੍ਰਕਾਰ ਦੇ ਨਾਲ ਉਸਨੇ ਬਿਆਨ ਕੀਤਾ। ਸਖੀ ਕਹੇ ਸਖੀਆਂ ਵਿਚਕਾਰ ਕੌਣ ਬਾਲ ਇਹ ਸਖੀ ਨਿਹਾਰ। ਕਹਿੰਦੀ ਇੱਕ ਦੂਜੀ ਨੂੰ ਨਾਰ ਇਹ ਹੈ ਰਾਮ ਪ੍ਰਭੂ ਅਵਤਾਰ। ਸੁਣੀ ਸੁਣਾਈ ਸੁਣ ਸੁਣੀ ਸੁਣਾਈ ਸੁਣੋ ਇਹ ਗੱਲ ਅਵਤਪੁਰੀ ਤੋਂ ਆਏ ਚੱਲ। ਇਹ ਦੋਨੋਂ ਦਸ਼ਰਥ ਦੇ ਟੋਟੇ ਮਾਨ ਸਰੋਵਰ ਹੰਸਾਂ ਜੋਟੇ। ਇਹ ਦਸ਼ਰਥ ਦੇ ਪੁੱਤਰ ਨੇ। ਇਸ ਤੋਂ ਇਲਾਵਾ ਮਾਨ ਸਰੋਵਰ ਦੇ ਉੱਤੇ ਜਿਵੇਂ ਹੰਸਾਂ ਦੇ ਜੋੜੇ ਹੋਣ ਇਹ ਦੋਵੇਂ ਨੇ। ਮੁਨ ਕੌਸ਼ਿਕ ਮੱਕ ਕੇ ਰਖਵਾਰੇ ਜਿਨ ਰਣ ਅਜਰ ਨਿਸਾਚਰ ਮਾਰੇ। ਇਸ ਤੋਂ ਇਲਾਵਾ ਉਹਨੇ ਇਹ ਵੀ ਦੱਸਿਆ ਇਸਤਰੀ ਨੇ ਕਿ ਇਹ ਮੁਨੀ ਵਿਸ਼ਵਾਮਿੱਤਰ ਦੇ ਜੱਗ ਦੀ ਰੱਖਿਆ ਕਰਨ ਵਾਲੇ ਨੇ ਜਿਨ੍ਹਾਂ ਨੇ ਯੁੱਧ ਭੂਮੀ ਦੇ ਵਿੱਚ ਰਾਕਸ਼ਾਂ ਨੂੰ ਮਾਰ ਕੇ ਮੁਕਾ ਦਿੱਤਾ। ਸਿਆਮ ਗਾਤ ਕਲ ਕੰਜ ਬਿਲੋਚਨ ਜੋ ਮਰੀਚ ਸੁਪਜ ਮਦ ਮੋਚਨ। ਹੁਣ ਪਹਿਲਾਂ ਭਗਵਾਨ ਰਾਮ ਜੀ ਦੇ ਬਾਰੇ ਉਹ ਵਖਰੇਵਾਂ ਕਰਕੇ ਦੱਸਦੀ ਹੈ। ਉਹ ਕਹਿੰਦੀ ਹੈ ਕਿ ਜਿਨ੍ਹਾਂ ਦਾ ਸਾਂਵਲਾ ਸਰੀਰ ਹੈ ਤੇ ਕਮਲ ਵਰਗੀਆਂ ਜਿਨ੍ਹਾਂ ਦੀਆਂ ਸੋਹਣੀਆਂ ਅੱਖਾਂ ਨੇ ਜਿਹੜੇ ਕਿ ਮਰੀਚ ਤੇ ਸਬਾਹੂ ਦੇ ਘਮੰਡ ਨੂੰ ਚੂਰ ਕਰਨ ਵਾਲੇ ਨੇ ਇਹ ਅੱਗੇ ਅੱਗੇ ਨੇ ਜਿਹੜੇ ਕਿ ਵੱਡੇ ਨੇ। ਕੌਸਲਿਆ ਸੁਤ ਕੋ ਸੁਖ ਖਾਨੀ ਨਾਮ ਰਾਮ ਧਨ ਸਾਇਕ ਪਾਨੀ। ਉਹ ਕਹਿੰਦੀ ਹੈ ਕਿ ਸੁਖਾਂ ਦੀ ਖਾਨ ਨੇ ਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਤਨਿਸ਼ ਬਾਣ ਲਏ ਹੋਏ ਨੇ ਉਹ ਸਾਰਿਆਂ ਤੋਂ ਉਹ ਜਿਹੜੇ ਅੱਗੇ ਅੱਗੇ ਆ ਰਹੇ ਨੇ ਉਹ ਕੌਸ਼ਲਿਆ ਦੇ ਪੁੱਤਰ ਨੇ ਤੇ ਉਹਨਾਂ ਦਾ ਨਾਮ ਰਾਮ ਹੈ। ਗੌਰ ਕਿਸੋਰ ਬੇਸ ਬਰ ਕਾਛੇ ਕਰ ਸਰ ਚਾਂਪ ਰਾਮ ਕੇ ਪਾਛੇ। ਇਸ ਤੋਂ ਇਲਾਵਾ ਫਿਰ ਲਕਸ਼ਮਣ ਦੇ ਬਾਰੇ ਉਹ ਦੱਸਦੀ ਹੈ। ਕਹਿੰਦੀ ਹੈ ਕਿ ਗੋਰੇ ਤੇ ਕਿਸ਼ੋਰ ਅਵਸਥਾ ਵਾਲੇ ਜਿਹੜੇ ਭਗਵਾਨ ਰਾਮ ਜੀ ਦੇ ਪਿੱਛੇ ਆ ਰਹੇ ਨੇ ਉਹਨਾਂ ਦੇ ਹੱਥ ਦੇ ਵਿੱਚ ਵੀ ਸੁੰਦਰ ਤਨਿਸ਼ ਬਾਣ ਹੈ। ਉਹ ਕਹਿੰਦੀ ਹੈ ਕਿ ਰਾਮ ਜੀ ਦੇ ਛੋਟੇ ਭਰਾਤਾ ਨੇ। ਲਛਮਣ ਨਾਮ ਰਾਮ ਲਗ ਭਰਾਤਾ ਸੁਣ ਸਖੀ ਤਾਸ ਸੁਮਿਤਰਾ ਮਾਤਾ। ਉਹ ਜਿਹੜੇ ਰਾਮ ਜੀ ਦੇ ਪਿੱਛੇ ਪਿੱਛੇ ਤੁਰੇ ਆ ਰਹੇ ਨੇ ਉਹਨਾਂ ਦਾ ਨਾਮ ਲਛਮਣ ਹੈ ਤੇ ਰਾਮ ਜੀ ਦੇ ਉਹ ਛੋਟੇ ਭਰਾ ਨੇ। ਇਸ ਤੋਂ ਇਲਾਵਾ ਲਛਮਣ ਜੀ ਦੀ ਮਾਤਾ ਦਾ ਨਾਮ ਸੁਮਿਤਰਾ ਹੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਜਿਹਨੂੰ ਜਾਣਕਾਰੀ ਸੀ ਉਹਨੇ ਫਿਰ ਦੂਜੀਆਂ ਸਾਰੀਆਂ ਨੂੰ ਦੱਸਿਆ ਹੈ ਰਾਮ ਜੀ ਦੇ ਬਾਰੇ ਤੇ ਲਛਮਣ ਜੀ ਦੇ ਬਾਰੇ। ਮੁਨੀ ਕੌਸ਼ਿਕ ਦੇ ਇਹ ਰਖਵਾਰੇ ਇੱਕ ਨੇ ਰਗਬਰ ਰਾਮ ਪਿਆਰੇ। ਕੌਸ਼ਲਿਆ ਦਾ ਇਹ ਪੁੱਤ ਸੁੰਦਰ ਭਾਗ ਲਾਏ ਜਿਸ ਜਨਕ ਪੁਰੰਦਰ। ਦੂਜਾ ਲਛਮਣ ਸੋਭਾਵਾਨ ਜਿਸ ਹੱਥ ਸੋਭੇ ਤੀਰ ਕਮਾਨ। ਇਹ ਹਨ ਮਾਤ ਸੁਮਿਤਰਾ ਜਾਏ ਜਿਸਨੇ ਅਸਰ ਜਗਤ ਦੇ ਕਾਏ। ਭਾਵ ਕੇ ਜਿਹੜੇ ਦੂਜੇ ਨੇ ਇਹ ਮਾਤਾ ਸੁਮਿਤਰਾ ਜੀ ਦੇ ਪੁੱਤਰ ਨੇ ਮਾਤਾ ਸੁਮਿਤਰਾ ਜੀ ਦੇ ਪੁੱਤਰ ਨੇ। ਬਿਪਰ ਕਾਜ ਕਰ ਬੰਦ ਦੋ ਮਗ ਮੁਨੀ ਬਦੂ ਉਧਾਰ ਆਏ ਦੇਖਣ ਚਾਪ ਮਖ ਸੁਣ ਹਰਸ਼ੀ ਸਭ ਨਾਰ। ਉਹ ਬਾਕੀ ਸਾਰੀਆਂ ਨੂੰ ਕਹਿੰਦੀ ਹੈ ਕਿ ਦੋਵੇਂ ਭਰਾ ਬ੍ਰਾਹਮਣ ਵਿਸ਼ਵਾਮਿੱਤਰ ਦਾ ਕੰਮ ਕਰਨ ਦੇ ਵਾਸਤੇ ਆਏ ਨੇ। ਇਸ ਤੋਂ ਇਲਾਵਾ ਉਹਨੇ ਇਹ ਵੀ ਦੱਸਿਆ ਕਿ ਰਸਤੇ ਦੇ ਵਿੱਚ ਆਉਂਦਿਆਂ ਆਉਂਦਿਆਂ ਇਹਨਾਂ ਨੇ ਮੁਨੀ ਗੌਤਮ ਦੀ ਜਿਹੜੀ ਪਤਨੀ ਅਹਲਿਆ ਸੀ ਉਹਦਾ ਵੀ ਉਧਾਰ ਕੀਤਾ ਹੈ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਤਨਿਸ਼ ਜੱਗ ਵੇਖਣ ਦੇ ਵਾਸਤੇ ਇਹ ਆਏ ਨੇ। ਇਹ ਸੁਣ ਕੇ ਸਾਰੀਆਂ ਬਾਕੀ ਦੀਆਂ ਔਰਤਾਂ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਈਆਂ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਦੇ ਬਾਰੇ ਉਹ ਸਿੱਖ ਨੇ ਸਾਰੀਆਂ ਨੂੰ ਜਾਣਕਾਰੀ ਦਿੱਤੀ। ਕਾਜ ਸਵਾਰਨ ਰਿਸ਼ੀ ਦੇ दशरथ दे दो लाल आए राक्ष मारने सिला तराई नाल। पाव के राक्षा नु मारन दे वास्ते आए ने ते इक जड़ी रस्ते दे विच अहल्या सिला दे रूप दे विच पई सी ओदा भी उधार करके आए ने ओदा भी इन्हां ने पार उतारा कीता।
देख राम छब कोई एक कह ही जोग जान कह जय बर ही।
ग्रंथाकार तुलसीदास जी बयान करदे ने के भगवान राम जी दी शोभा नू वेख के उस वेले एक स्त्री इस तरह कहन लगी है। ओ कहिंदी है कि जेडे वर ने ए ते जानकी दे जोग ने। कहण दा भाव है कि इन्हां दा व्याह ते होना चाहीदा है जानकी दे नाल, भाव के सीता दे नाल।
जोग जान जह बर आही
ए भाव के सीता दे वास्ते योग वर ने।
जौ सकी ने देख नर नाहू पन पर हर हठ करे बिबाहू।
ओ बाकी सारियां नू कहिंदी है कि हे सखी जेकर राजा जनक इन्हां नू वेख लैणगे ता अपनी प्रतिज्ञा नू छड के ते हठ पूर्वक इन्हां दे नाल व्याह जानकी दा ओ कर देणगे। कैसा हठ है अगे जाके इस गल दा जिक्र होवेगा। पर इक ने सारियां नू इस प्रकार दे नाल आख्या है।
एक ने कहा दूजी नू सखी, पंजवी ने कहा छेवी सखी नू निहोरे नाल। राजियां दा हठ हठ नार दा कमाल नी, बुढ़ियां दा हठ हठ बालां दा ते मूड़ हठ। इन्ने हठ जग ते सियाणियां ख्याल नी, कामदेव रूप तक लुकिया जमाल तक। कोटा कामदेव रूप वेख के निढाल नी, जानकी दे पिता खौरे देखे ने जनैणा नाल। नहीं ता सखी चल अखां दिखाईए दोनों बाल नी।
एक कहिंदी है कि जानकी दे पिता ने जेकर इन्हां नू अपने अखां दे नाल देख लिया ते फिर अपने हठ नू छड के ओह सखीए इन्हां दे विचों वड्डे दे नाल अपनी पुत्री दा व्याह कर देणगे। पर उन्हां दा इक प्रण बहुत वड्डा है, उन्हां दा इक हठ बहुत वड्डा है कि जिस नू पूरा करन तों बगैर ओह अपनी जानकी सीता दा किसे दे नाल व्याह नहीं करना चाहुंदे।
को कहे भूपत पहचाने मुनि समेत सादर सन माने।
एक होर स्त्री बोली है, ओ कहिंदी है कि मैं सुनिया है कि राजे जनक जी नूं ए मिल चुके ने, उन्हां नूं पछाण चुके ने, मुनि समेत सादर सन्माने। ए वी सुनन दे विच आया है कि राजा जनक जी ने विश्वामित्र मुनि दे समेत इन्हां दोवां दा बहुत वड्डा आदर मान सत्कार कीता है।
सख परंत पुण राओ न तजई, बेद बस हठ अब बेकै पुजही।
पर इस तो अलावा उन्हें ए भी आख्या कि राजा जनक अपनी प्रतिज्ञा नहीं छड़दे अते हुणी दे वस दे विच हो के हठ पूर्वक ओ अबवेक नू भज रहे ने, भाव के अपनी बुद्धि तो अजे भी जनक जी कम नहीं लै रहे। जेकर अपनी बुद्धि तो कम लैण ते सारियां तो चंगा ए होवेगा कि राम जी दे नाल अपनी पुत्री दा ए विवाह कर देण।
को कह जो पल एह बिदाता, सब कहो सुनिए उचित फल दाता।
ते फिर एक होर स्त्री बोली है, ओ कहिंदी है कि जे विदाता पले ने ते फिर सुनन दे विच आउंदा है कि जेकर विदाता पले होण ते फिर ओ सब नू उचित फल देण वाले बन जांदे ने। पाव के फिर ते इन्हां दा विवाह जरूर जानकी दे नाल होवेगा जेकर विदाता इस तरह चाहुंदे ने।
तौ जान कह मिले बर एहू, नाहिं याल इहां संदेहू।
तां फिर लाजमी ही जानकी दा सीता दा व्याह इन्हां दे नाल भाव के राम दे नाल ही होवेगा। इस गल दे विच कोई शक नहीं है, पर जेकर विदाता मेहरबान ने तां
जो बिद बस अज अस बण संजोगू, तौ किर तरग होए सब लोगू।
पर कहिंदी है हे सखियो इहदे विच कोई संदेह नहीं है, जे दैव योग दे नाल ऐसा संजोग बन जावे कि इन्हां दोवां दा व्याह हो जावे ते सब लोग सफल मनोरथ अपने आप दे जान लैणगे।
सख हमरे यारत यत तांते,
ਕਬ ਹੁਕ ਕੇ ਆਵੈ ਇਹ ਨਾਤੇ।
ਇਸ ਤੋਂ ਇਲਾਵਾ ਉਹਨੇ ਵੀ ਆਖਿਆ ਕਿ ਇਹ ਸਖੀਓ ਉਸ ਵੇਲੇ ਇਤਨੀ ਆਤਰ ਪਾਵ ਉਹ ਕਹਿੰਦੀ ਹੈ ਹੇ ਸਖੀ ਉਸ ਵੇਲੇ ਤਾਂ ਇੰਨੀ ਆਤਰ ਹੋ ਰਹੀ ਹਾਂ ਕਿ ਕਿਸੇ ਨਾਲ ਨਾਤੇ ਕਿਸੇ ਨਾ ਕਿਸੇ ਨਾਤੇ ਇਹ ਜਰੂਰ ਆਣ ਕੇ ਇੱਥੇ ਮਿਲਣਗੇ। ਮੈਂ ਤੇ ਉਸ ਵੇਲੇ ਦੀ ਉਡੀਕ ਕਰ ਰਹੀ ਹਾਂ ਕਿ ਜਦੋਂ ਰਾਮ ਜੀ ਦਾ ਤੇ ਜਾਨਕੀ ਦਾ ਵਿਆਹ ਹੋਵੇਗਾ।
ਨਾ ਹੈ ਤਾਂ ਮਕਾਓ ਸੁਣੋ ਸਖ ਇਨ ਕਰ ਦਰਸ਼ਨ ਦੂਰ ਜੈ ਸੰਕਟ ਤਬ ਹੋਏ ਸਭ ਜਬ ਪੁੰਨ ਪ੍ਰਕਾਰਿਤ ਪੂਰ।
ਉਹ ਕਹਿੰਦੀ ਹੈ ਨਹੀਂ ਤੇ ਸਖੀ ਸਾਨੂੰ ਇਹਨਾਂ ਦਾ ਦਰਸ਼ਨ ਬੜਾ ਦੁਰਲੱਭ ਹੈ, ਭਾਵ ਕੇ ਬੜਾ ਔਖਾ ਹੈ। ਇਹ ਸੰਜੋਗ ਉਸ ਵੇਲੇ ਹੀ ਹੋ ਸਕਦਾ ਹੈ ਕਿ ਜਦੋਂ ਪੂਰਵਲੇ ਜਨਮਾਂ ਦੇ ਬਹੁਤੇ ਪੁੰਨ ਜਾਗ ਪੈਣ ਤੇ ਇਹਨਾਂ ਦਾ ਵਿਆਹ ਸਾਡੀ ਇਸ ਰਾਜਕੁਮਾਰੀ ਦੇ ਨਾਲ ਹੋ ਜਾਵੇ।
ਬੋਲੀ ਪਰ ਕਿਹੋ ਸੁਖ ਨੀਕਾ ਇਹ ਵਿਆਹ ਅਤ ਹਿਤ ਸਭੀ ਕਾ।
ਦੂਜੀ ਬੋਲੀ ਹੈ ਉਹ ਕਹਿੰਦੀ ਹੈ ਹੇ ਸਖੀ ਤੂੰ ਬਹੁਤ ਚੰਗਾ ਆਖਿਆ ਹੈ, ਤੂੰ ਬੜੀ ਚੰਗੀ ਗੱਲ ਕੀਤੀ ਹੈ। ਇਹ ਜਿਹੜਾ ਵਿਆਹ ਹੈ ਇਹਦੇ ਨਾਲ ਸਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਹਿੱਤ ਹੋਵੇਗਾ।
ਕੋ ਕਹਿ ਸੰਕਰ ਚਾਪ ਕਠੋਰਾ ਇਹ ਸਿਆਮਲ ਮ੍ਰਿਦ ਗਾਤ ਕਿਸ਼ੋਰਾ।
ਵਿਆਹ ਤੇ ਹੋ ਸਕਦਾ ਪਰ ਵਿਆਹ ਦੇ ਰਸਤੇ ਦੇ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ। ਉਹ ਰੁਕਾਵਟ ਇਹ ਹੈ ਕਿ ਜਿਹੜੇ ਸ਼ੰਕਰ ਨੇ ਜਿਹੜੇ ਭਗਵਾਨ ਸ਼ਿਵ ਜੀ ਨੇ ਉਹਨਾਂ ਦਾ ਕਠੋਰ ਤਨਸ਼ ਹੈ ਉਹਨੂੰ ਉਠਾਉਣਾ ਤੇ ਉਹਨੂੰ ਤੋੜਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਜਿੰਨਾ ਚਿਰ ਕੋਈ ਰਾਜਕੁਮਾਰ ਕੋਈ ਪੁਰਖ ਉਹਨਾਂ ਦੇ ਤਨਸ਼ ਨੂੰ ਨਹੀਂ ਚੁੱਕ ਲੈਂਦਾ ਤੇ ਉਹਨਾਂ ਉਹਦੇ ਉੱਤੇ ਚਿੱਲਾ ਨਹੀਂ ਚੜਾ ਦਿੰਦਾ ਉਹਨਾਂ ਚਿਰ ਤੱਕ ਜਾਨਕੀ ਦਾ ਵਿਆਹ ਨਹੀਂ ਹੋ ਸਕਦਾ। ਕਿਉਂਕਿ ਜਿਹੜਾ ਚਿੱਲਾ ਚੜੇਗਾ ਜਿਹੜਾ ਸ਼ੰਕਰ ਦੇ ਸ਼ਿਵ ਜੀ ਦੇ ਤਨਸ਼ ਨੂੰ ਚੁੱਕੇਗਾ ਉਹਦੇ ਨਾਲ ਹੀ ਜਾਨਕੀ ਦਾ ਵਿਆਹ ਹੋਵੇਗਾ। ਇਸ ਕਰਕੇ ਬੜੀ ਕਠੋਰ ਗੱਲ ਹੈ। ਉਸ ਵੇਲੇ ਇੱਕ ਬੋਲੀ ਹੈ ਕਹਿੰਦੀ ਹੈ ਕਉ ਕਰ ਸੰਕਰ ਚਾਂਪ ਕਠੋਰਾ ਇਹ ਸਿਆਮਲ ਮ੍ਰਿਦ ਗਤ ਕਿਸ਼ੋਰਾ। ਉਹ ਕਹਿੰਦੀ ਹੈ ਦੂਜੀ ਨੂੰ ਕਿ ਸਿਆਣੀ ਹੈ ਤੂੰ ਗੱਲ ਜਰਾ ਵਿਚਾਰ ਕੇ ਦੇਖ ਕਿ ਸ਼ਿਵ ਜੀ ਦਾ ਤਨਸ਼ ਬੜਾ ਕਠੋਰ ਹੈ। ਇਹ ਸਾਂਵਲੇ ਰਾਜਕੁਮਾਰ ਜਿਹੜੇ ਰਾਮ ਨੇ ਇਹ ਤੇ ਬੜੇ ਕੋਮਲ ਸਰੀਰ ਦੇ ਬਾਲਕ ਨੇ ਇਹ ਕਿਸ ਪ੍ਰਕਾਰ ਦੇ ਨਾਲ ਉਸ ਤਨਸ਼ ਨੂੰ ਚੁੱਕ ਕੇ ਤੇ ਉਹਦੇ ਉੱਤੇ ਚਿੱਲਾ ਚੜਾਉਣਗੇ। ਇਸ ਕਰਕੇ ਤੂੰ ਜਿਹੜੀ ਗੱਲ ਕਹੀ ਹੈ ਇਹ ਮਾਨੋ ਕੇ ਯੋਗ ਨਹੀਂ ਬਣਦੀ, ਐਸਾ ਹੋਣਾ ਬੜਾ ਅਤ ਕਠਨ।
ਅੱਠਵੀਂ ਤੇ ਨਾਵੀਂ ਨਰ ਦਸਵੀਂ ਸੁਣਾਈ ਗੱਲ ਸੌਖਾ ਨਹੀਂ ਜਾਣ ਕੇ ਸੁਹਾਗ ਹੈ ਸਦਾਵਣਾ ਵੇਖੋ ਸੋਲ ਜਿੰਦੜੀ ਹੈ ਰੂਪ ਰੰਗ ਢੰਗ ਚੰਗ ਖਾਲਾ ਜੀ ਦਾ ਕਾਰਨ ਇੱਕ ਮਾਣ ਨੂੰ ਉਠਾਵਣਾ ਹੀ ਔਖੀ ਗੱਲ ਜਾਪਦੀ ਹੈ ਸਖੀ ਸੁਣ ਕਿੱਥੇ ਬਾਣ ਕੱਸਣਾ ਤੇ ਚਿੱਲੇ ਨੂੰ ਚੜਾਵਣਾ ਸੰਭਵ ਨਾ ਜਾਪਦਾ ਏ ਬੇਦੀਆ ਏ ਬਾਲ ਨਿਪ ਅੱਲੜ ਮਸੂਮ ਕਿੱਥੇ ਸੀਤਾ ਦਾ ਵਿਆਵਣਾ।
ਭਾਵ ਕਿ ਅੱਲੜ ਬਾਲ ਹੈ ਇਹ ਤੇ ਬੜਾ ਨਾਜੁਕ ਜਿਹਾ ਲੱਗਦਾ ਹੈ, ਉਹਨਾਂ ਦੇ ਤਨਸ਼ ਨੂੰ ਪਾਵ ਕੇ ਸ਼ਿਵ ਜੀ ਦੇ ਤਨਸ਼ ਨੂੰ ਤੇ ਚੁੱਕਣਾ ਹੀ ਬੜਾ ਔਖੀ ਗੱਲ ਹੈ ਤੇ ਫਿਰ ਚਿੱਲਾ ਕਿਸ ਪ੍ਰਕਾਰ ਦੇ ਨਾਲ ਚੜਾ ਸਕਦੇ ਨੇ ਇਹ ਅਸੰਭਵ ਜਿਹੀ ਗੱਲ ਜਾਪਦੀ ਹੈ। ਪਾਵ ਕੇ ਇਹਨਾਂ ਦੇ ਵਸ ਦੀ ਗੱਲ ਨਹੀਂ ਹੈ, ਇਹ ਤੇ ਅੱਲਣ ਮਸੂਮ ਜਿਹਾ ਬਾਲ ਹੈ। ਇੱਕ ਨੇ ਆਪਣਾ ਸੁਝਾਅ ਇਸ ਤਰ੍ਹਾਂ ਦਿੱਤਾ
ਸਭ ਅਸਮੰਜਸ ਐ ਸਿਆਣੀ ਯਹ ਸੁਣ ਅਪਰ ਕਹਿ ਮ੍ਰਿਦ ਬਾਣੀ।
ਫਿਰ ਇੱਕ ਹੋਰ ਬੋਲੀ ਹੈ ਕਹਿੰਦੀ ਹੈ ਵਾਕਿਆ ਤੇਰੀ ਗੱਲ ਤੇ ਠੀਕ ਹੈ, ਇਹ ਤੇ ਅਣਬਣ ਜਿਹੀ ਗੱਲ ਲੱਗਦੀ ਹੈ। ਭਾਵ ਕਿਸ ਤਰ੍ਹਾਂ ਤੇ ਕਦੇ ਹੋ ਨਹੀਂ ਸਕਦਾ। ਪਰ ਉਸ ਵੇਲੇ ਲਾਗੋਂ ਇੱਕ ਹੋਰ ਬੋਲੀ ਹੈ ਬੜੇ ਕੋਮਲ ਲਫ਼ਜ਼ਾਂ ਦੇ ਨਾਲ।
ਉਹ ਕਹਿੰਦੀ ਹੈ ਸਖੀ ਇਨ ਕਹੋ ਕਉ ਅਸ ਕਹੀ ਬੜ ਪ੍ਰਭਾਉ ਦੇਖਤ ਲੱਗ ਅਹੀ।
ਉਹ ਕਹਿੰਦੀ ਹੈ ਕਿ ਇਹ ਸਖੀ ਇਹਨਾਂ ਦੇ ਬਾਰੇ ਕੋਈ ਕੈਸਾ ਵੀ ਆਖੇ ਸਾਰੇ ਐਸਾ ਵੀ ਕਹਿੰਦੇ ਨੇ ਕਿ ਵੇਖਣ ਦੇ ਵਿੱਚ ਇਹ ਭਾਵੇਂ ਨਿੱਕੇ ਨੇ ਪਰ ਫਿਰ ਵੀ ਇਹਨਾਂ ਦਾ ਪ੍ਰਭਾਵ ਸਾਰਿਆਂ ਤੋਂ ਬਹੁਤ ਵੱਡਾ ਹੈ। ਕਿਸ ਤਰ੍ਹਾਂ ਦਾ ਵੱਡਾ ਪ੍ਰਭਾਵ ਹੈ ਅੱਗੇ ਉਸਨੇ ਜ਼ਿਕਰ ਕੀਤਾ।
ਪਰ ਸਜਾਸ ਪਦ ਪੰਕਜ ਤੂਰੀ ਤਾਰੀਆਂ ਹਲਿਆ ਕ੍ਰਿਤ ਅਗ ਪੂਰੀ।
ਉਹ ਕਹਿੰਦੀ ਹੈ ਕਿ ਜਿਨ੍ਹਾਂ ਦੇ ਚਰਨ ਕਮਲਾਂ ਦੀ ਧੂੜ ਦੀ ਛੋਹ ਪਾ ਕੇ ਅਹਲਿਆ ਤਰ ਗਈ ਜਿਹੜੀ ਕਿ ਪੱਥਰ ਤੋਂ ਔਰਤ ਬਣ ਗਈ
ਤੇ ਬਹੁਤ ਵੱਡਾ ਜਿਨ੍ਹੇ ਪਾਪ ਕੀਤਾ ਸੀ, ਫਿਰ ਉਹਨਾਂ ਦੇ ਅੱਗੇ ਇਹ ਧਨੁਸ਼ ਨੂੰ ਚੁੱਕਣਾ ਤੇ ਚਿੱਲਾ ਚਾੜਨਾ ਕਿਹੜੀ ਔਖੀ ਗੱਲ ਹੈ। ਪਰ ਪਾਪ ਕੇ ਐਸੇ ਜਿਹੜੇ ਪ੍ਰਭਾਵ ਵਾਲੇ ਨੇ, ਉਹ ਰਾਮ ਨੇ ਜਿਨ੍ਹਾਂ ਨੂੰ ਤੂੰ ਮਾਸੂਮ ਤੇ ਨਾਜ਼ੁਕ ਅੱਲੜ ਕਹਿ ਰਹੀ।
ਇੱਕ ਸੀ ਸਿਆਣੀ ਨਰ ਨਾਰੀਆਂ ਨੂੰ ਕਿਹਾ ਉਸ ਗੱਲਾਂ ਹੀ ਬਣਾਣੀਆਂ ਹੀ ਜਾਣੋ ਤੁਸੀਂ ਨਾਰੀਓ, ਕਾਂਵਾਂ ਰੌਲੀ ਮੂਰਖਾਂ ਦੇ ਵਾਂਗ ਕਾਨੂੰ ਪਾਉਂਦੀਆਂ ਹੋ, ਬੈਠੇ ਰਤਾ ਉੱਠ ਕੇ ਵਿਚਾਰੋ ਗੱਲ ਸਾਰਿਓ, ਪੈਰਾਂ ਵਾਲੀ ਛੋ ਨਾਲ ਕੀਤਾ ਏ ਨਿਹਾਲ ਇਸ, ਇਸ ਨੂੰ ਨਾ ਜਾਣੋ ਬਾਲ ਝੱਲੀਓ ਨਿਕਾਰੀਓ, ਨਹੀਂ ਜੇ ਸਾਰ ਸਾਰੀ ਏਨੇ ਰਿਸ਼ੀ ਨਾਰ ਤਾਰੀ ਸਿਲਾ ਅਸਰ ਸੰਗਾਰੀਏ, ਇਹ ਜੋ ਰੱਬ ਦੀ ਉਹ ਪਿਆਰੀਓ।
ਭਾਵ ਕਿ ਇਹਨਾਂ ਨੂੰ ਬਾਲਕ ਨਾ ਸਮਝੋ, ਇਹਨਾਂ ਨੇ ਆਪਣੇ ਚਰਨਾਂ ਦੀ ਛੋਹ ਦੇ ਨਾਲ ਪੱਥਰ ਤੋਂ ਔਰਤ ਬਣਾ ਦਿੱਤੀ, ਇਹਨਾਂ ਨੇ ਰਿਸ਼ੀ ਨਾਰ ਦੀ ਅਹਲਿਆ ਦੀ ਭਾਵ ਕੇ ਰੱਖਿਆ ਕੀਤੀ ਹੈ, ਇਸ ਤੋਂ ਇਲਾਵਾ ਬਹੁਤੇ ਸਾਰੇ ਭਿਆਨਕ ਅਸੁਰਾਂ ਨੂੰ ਰਾਕਸ਼ਾਂ ਨੂੰ ਮਾਰਿਆ, ਇਸ ਕਰਕੇ ਇਹ ਕੋਈ ਮਾਮੂਲੀ ਬਾਲਕ ਨਹੀਂ।
ਸੋ ਕਹਿ ਰਹਿ ਬਿਨ ਸਿਵ ਤਨ ਤੋਰੇ, ਇਹ ਪ੍ਰਤੀਤ ਪਰਿਐ ਨਾ ਪੋਰੇ।
ਭਾਵ ਕੇ ਜਿਨ੍ਹਾਂ ਦੇ ਵਿਚ ਐਸੀ ਵੱਡੀ ਕਰਾਮਾਤ ਹੈ, ਉਹ ਸ਼ਿਵਜੀ ਦੇ ਤਨਿਸ਼ ਨੂੰ ਤੋੜੇ ਤੋਂ ਬਗੈਰ ਕਿਵੇਂ ਰਹਿ ਸਕਦੇ ਨੇ? ਭਾਵ ਕੇ ਜਰੂਰ ਇਹ ਸ਼ਿਵਜੀ ਦੇ ਤਨਿਸ਼ ਨੂੰ ਚੁੱਕਣਗੇ, ਚਿੱਲਾ ਚਾੜਨਗੇ, ਇਸ ਯਕੀਨ ਨੂੰ ਭੁੱਲ ਕੇ ਵੀ ਨਹੀਂ ਛੱਡਣਾ ਕਿ ਇਹ ਸਭ ਕੁਝ ਕਰ ਸਕਦੇ ਨੇ। ਉਸ ਔਰਤ ਨੇ ਇਸ ਪ੍ਰਕਾਰ ਦੇ ਨਾਲ ਸਾਰਿਆਂ ਨੂੰ ਸਮਝਾਇਆ।
ਗੌਤਮ ਦੀ ਨਾਰੀ ਤਾਰੀ ਇਸ ਨੇ ਹੀ ਪਾਪ ਮਾਰੀ, ਤ੍ਰਿਸੁਰਾ ਸਬਾਊ ਇਹਨੇ ਮਾਰਿਆ ਮਰੀਚ ਹੈ, ਤਾੜ ਕਹਿ ਮਾਰੀ ਜੋ ਨਿਕਾਰੀ ਜਗ ਤਾਰੀਏ, ਰਿਸ਼ੀਆਂ ਸਹਾਰਾ ਵੈਰੀ ਰਾਕਸ਼ ਕੁਰੀਚ ਹੈ, ਰਾਮ ਨਾਮ ਇਸ ਦਾ ਹੈ ਨੂੰ ਰਾਮ ਨਾਮ ਟੇਕ, ਇਹੋ ਰਾਮ ਜਗ ਦਾ ਕਿ ਰਾਮ ਇਸ ਬੀਚ ਹੈ, ਔਖੀ ਗੱਲ ਜਾਪਦੀ ਨਾ ਬੇਦੀ ਏ ਕਮਾਣ ਵਾਲੀ, ਰੱਖੋ ਨੀ ਪ੍ਰਤੀਤ ਬੇਪ੍ਰਤੀਤ ਕੰਮ ਨੀਚ ਹੈ।
ਭਾਵ ਕੇ ਗੱਲ ਕੋਈ ਔਖੀ ਨਹੀਂ ਜਾਪਦੀ, ਇਹ ਜਿਹੜੀ ਕਮਾਣ ਦੀ ਤੁਸੀਂ ਗੱਲ ਕਰ ਰਹੀਆਂ ਹੋ, ਕਹਿੰਦੀ ਹੈ ਕਿ ਪ੍ਰਤੀਤ ਨੂੰ ਧਾਰਨ ਕਰਕੇ ਰੱਖੋ, ਕਿਉਂਕਿ ਬੇਪ੍ਰਤੀਤੀ ਕਰਨੀ ਇਹ ਨੀਚਾਂ ਦਾ ਕੰਮ ਹੈ, ਜਿਹੜੇ ਵੱਡਿਆਂ ਰਾਕਸ਼ਾਂ ਨੂੰ ਮਾਰ ਸਕਦੇ ਨੇ। ਰਾਮ ਨਾਮ ਇਸ ਦਾ ਕਿ ਇਹਨੂੰ ਰਾਮ ਨਾਮ ਟੇਕ, ਇਹੋ ਰਾਮ ਜਗ ਦਾ ਕਿ ਰਾਮ ਇਸ ਵਿੱਚ ਹੈ। ਭਾਵ ਕਿ ਇਹ ਰਾਮ ਜਗਦਾ ਹੈ ਕਿ ਰਾਮ ਭਗਵਾਨ ਇਹਦੇ ਵਿੱਚ ਹੈ, ਇਸ ਗੱਲ ਦਾ ਵੀ ਕੋਈ ਪਤਾ ਨਹੀਂ ਲੱਗ ਸਕਦਾ। ਇਹਨਾਂ ਅੱਗੇ ਇੱਕ ਤਨਿਸ਼ ਨੂੰ ਚੁੱਕਣਾ ਕੋਈ ਔਖੀ ਗੱਲ ਮੈਂ ਤੇ ਨਹੀਂ ਸਮਝਦੀ, ਇਸ ਕਰਕੇ ਤੁਸੀਂ ਵੀ ਪ੍ਰਤੀਤ ਧਾਰਨ ਕਰਕੇ ਰੱਖੋ ਕਿ ਜਰੂਰ ਤਨਿਸ਼ ਨੂੰ ਚੁੱਕਣਗੇ ਤੇ ਪ੍ਰਣ ਪੂਰਾ ਹੋਵੇਗਾ ਰਾਜੇ ਦਸ਼ਰਥ ਦਾ, ਤੇ ਵਿਵਾਹ ਜਰੂਰ ਸੀਤਾ ਦਾ ਇਹਨਾਂ ਦੇ ਨਾਲ ਹੀ ਹੋਵੇਗਾ।
ਜੇ ਬੇਰਾਂ ਚ ਰਚ ਸਿਆ ਸਵਾਰੀ, ਤੇ ਸਿਆਮਲ ਬਰ ਰਚਿਓ ਵਿਚਾਰੀ।
ਉਹ ਕਹਿੰਦੀ ਹੈ ਜਿਸ ਬ੍ਰਹਮਾ ਨੇ ਸੀਤਾ ਨੂੰ ਸਵਾਰ ਕੇ ਬਣਾਇਆ ਹੈ, ਉਹਨੇ ਵਿਚਾਰ ਕੇ ਇਹ ਸਾਂਵਲਾ ਵਰ ਵੀ ਉਹਦੇ ਵਾਸਤੇ ਪਹਿਲਾਂ ਹੀ ਰਚ ਕੇ ਰੱਖਿਆ। ਜੇਕਰ ਸੀਤਾ ਨੂੰ ਉਹਨੇ ਬਣਾਇਆ ਵਿਧਾਤਾ ਨੇ, ਤੇ ਸੀਤਾ ਦੇ ਵਾਸਤੇ ਇਹ ਯੋਗ ਵਰ ਵੀ ਬ੍ਰਹਮਾ ਜੀ ਨੇ ਆਪ ਸਵਾਰ ਕੇ ਰੱਖਿਆ ਹੋਇਆ। ਇਸ ਪ੍ਰਕਾਰ ਦੇ ਨਾਲ ਉਹ ਕਹਿੰਦੀ
ਸੀਤਾ ਰਚ ਜਿਨੇ ਉਹਨੇ ਰਚਿਆ ਹੈ ਰਾਮ ਰੂਪ, ਭੂਪਾਂ ਦਾ ਇਹ ਭੂਪ ਸਖੀ ਆਇਆ ਜਗ ਤਾਰ ਨੇ, ਰਾਜ ਨੇ ਬੁਲਾਇਆ ਇਹ ਟਿਕਾਇਆ ਇਹਨੂੰ ਮਹਿਲਾਂ ਵਿਚ, ਰਿਖੀ ਹੀ ਲਿਆਇਆ ਇਹਨੂੰ ਭਾਗਾਂ ਨੂੰ ਸਵਾਰ ਨੇ, ਪੱਕੀ ਗੱਲ ਜਾਪਦੀ ਇਹ ਕਹਿੰਦੀਆਂ ਸੀ ਸਾਰੀਆਂ, ਉਹ ਪਾਪੀਆਂ ਦੇ ਪਾਪਾ ਤਾਂ ਹੀ ਆਇਆ ਹੈ ਉਹ ਤਾਰ ਨੇ, ਸੀਤਾ ਦੇ ਸੰਯੋਗ ਵਾਲੀ ਗੱਪ ਨਾ ਗਵਾਰ ਨੇ ਨੀ, ਸੀਤਾ ਦੇ ਸੰਯੋਗ ਵਾਲੀ ਗੱਪ ਨਾ ਗਵਾਰ ਨੇ ਨੀ, ਧੁਰਾਂ ਤੋਂ ਇਹ ਲੇਖ ਲਿਖੇ ਰਾਮ ਵਾਲੀ ਕਾਰ ਨੇ।
ਭਾਵ ਕੇ ਧੁਰਾਂ ਤੋਂ ਇਹਨਾਂ ਦੇ ਜਿਹੜੇ ਸੰਯੋਗ ਨੇ ਉਹ ਤੇ ਵਿਧਾਤਾ ਨੇ ਲਿਖੇ ਨੇ। ਜੇਕਰ ਵਿਧਾਤਾ ਨੇ ਸਵਾਰ ਕੇ ਸੀਤਾ ਨੂੰ ਬਣਾਇਆ ਤੇ ਯੋਗ ਵਾਰ ਇਹ ਰਾਮ ਦੀ ਰਚਨਾ ਵੀ ਵਿਧਾਤਾ ਨੇ ਆਪ ਕੀਤੀ।
ਤਾਸ ਬਚਨ ਸੁਣ ਸਭ ਹਰ ਸ਼ਾਨੀ, ਐਸੇ ਹੋਏ ਕਹਿ ਮ੍ਰਿਦ ਬਾਣੀ।
ਜਦੋਂ ਜਦੋਂ ਉਸ ਇਸਤਰੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਿਆਨ ਕੀਤੀਆਂ ਤੇ ਫਿਰ ਉਹਦੀਆਂ ਗੱਲਾਂ ਨੂੰ ਸੁਣ ਕੇ ਸਾਰੀਆਂ ਔਰਤਾਂ ਬਹੁਤ ਹੀ ਜ਼ਿਆਦਾ ਖੁਸ਼ ਹੋ ਗਈਆਂ ਨੇ। ਐਸੇ ਹੋਏ ਕਹੇ ਮ੍ਰਿਦ ਬਾਣੀ ਤੇ ਸਾਰੀਆਂ ਨੇ ਇਸੇ ਤਰ੍ਹਾਂ ਆਖਿਆ ਕਿ ਜਿਸ ਤਰ੍ਹਾਂ ਤੂੰ ਕਹਿੰਦੀ ਹੈ ਹੇ ਵਿਦਾਤਾ ਹੇ ਪ੍ਰਭੂ ਅਜਿਹਾ ਹੀ ਹੋਵੇ, ਭਾਵ ਕਿ ਤੇਰੀਆਂ ਗੱਲਾਂ ਹਰ ਇੱਕ ਪ੍ਰਕਾਰ ਦੇ ਨਾਲ ਸੱਚੀਆਂ ਹੋਣ ਅਸੀਂ ਕਾਮਨਾ ਕਰਦੇ ਹਾਂ। ਹੇ ਹਰਸ਼ ਬਰਸ਼ ਸੁਮਨ ਸਮਖ ਸਲੋਚਨ ਬ੍ਰਿੰਦ ਜਾਹ ਜਹਾਂ ਜਹ ਬੰਧ ਦੋ ਤਹ ਤਹ ਪਰਮਾਨੰਦ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸੁੰਦਰ ਮੁਖੜੇ ਅਤੇ ਸੋਹਣੇ ਨੇਤਰਾਂ ਵਾਲੀਆਂ ਜਿਹੜੀਆਂ ਇਸਤਰੀਆਂ ਨੇ ਉਹਨਾਂ ਦੀਆਂ ਮੰਡਲੀਆਂ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਨੇ, ਬੜੀਆਂ ਪ੍ਰਸੰਨ ਨੇ, ਉਹ ਫੁੱਲਾਂ ਦੀਆਂ ਵਰਖਾ ਕਰਦੀਆਂ ਨੇ ਤੇ ਦੋਵੇਂ ਭਰਾ ਜਿੱਥੇ ਜਿੱਥੇ ਵੀ ਜਾਂਦੇ ਨੇ ਉੱਥੇ ਉੱਥੇ ਪਰਮ ਆਨੰਦ ਹੀ ਪਸਰ ਜਾਂਦਾ ਹੈ। ਇਸ ਪ੍ਰਕਾਰ ਦੇ ਨਾਲ ਸੁੰਦਰ ਨਗਰੀ ਜਨਕਪੁਰੀ ਦੇ ਵਿੱਚ ਭਗਵਾਨ ਰਾਮ ਜੀ ਤੇ ਲਕਸ਼ਮਣ ਜੀ ਵਿਚਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਸੁ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।